ਸਤਨਾਮ ਵਾਹਿਗੁਰੂ ਸਾਹਿਬ ਜੀਓ ਨਮੋ ਸਰਬ ਗੌਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ ਨਮੋ ਸਰਬ ਧੰਦੇ ਨਮੋ ਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਰਹੀਮੇ ਨਮਸਤੰ ਕਰੀਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਨੇ ਕਲਗੀਧਰ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਾਪ ਸਾਹਿਬ ਦੇ 22 ਨੰਬਰ ਤੋਂ ਲੈ ਕੇ 25 ਤੱਕ 4 ਸ਼ੰਤ ਪਾਠ ਦੇ ਰੂਪ ਵਿੱਚ ਸਰਵਣ ਕੀਤੇ ਹਨ। ਹਜ਼ੂਰ ਇਹਨਾਂ ਸ਼ਬਦਾਂ ਵਿੱਚ ਕਿਰਪਾ ਕਰਦੇ ਨੇ ਕਿ ਤੈਨੂੰ ਨਮਸਕਾਰ ਹੈ, ਨਮੋ ਸਰਬ ਗੌਨੇ, ਸਾਰਿਆਂ ਨੂੰ ਸਹਾਰਾ ਦੇਣ ਵਾਲਾ, ਜੋ ਸਾਰਿਆਂ ਦਾ ਸਹਾਇਕ ਹੈ, ਸਾਰਿਆਂ ਨੂੰ ਆਸਰਾ ਦੇ ਰਿਹਾ ਹੈ। ਤੂੰ ਸਾਰਿਆਂ ਦਾ ਆਸਰਾ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਭਾਉਨੇ, ਭਾਉਣ ਕਹੀਏ ਸੰਸਾਰ ਨੂੰ, ਭਵਨ ਸੰਸਾਰ ਰੂਪ ਵੀ ਹੈ, ਸੰਸਾਰ ਨੂੰ ਸਹਾਰਾ ਵੀ ਦਿੰਦਾ ਹੈ, ਸੰਸਾਰ ਦਾ ਰੂਪ ਵੀ ਹੈ। ਇਹ ਦੋ ਗੁਣ ਅਕਾਲ ਪੁਰਖ ਦੇ ਵਰਣਨ ਹਜ਼ੂਰ ਨੇ ਕੀਤੇ ਨੇ ਔਰ ਉਸ ਦੇ ਪਿਆਰ ਵਿੱਚ ਆ ਕੇ ਨਮਸਕਾਰ ਕੀਤੇ। ਇਹ ਦੋਵੇਂ ਸਰੂਪ ਗੁਰਬਾਣੀ ਵਿੱਚ ਕਈ ਥਾਵਾਂ ਤੇ ਬਿਆਨ ਕੀਤੇ ਗਏ ਨੇ। ਇੱਕ ਉਹਨੂੰ ਆਸਰਾ ਦੇਣ ਵਾਲਾ ਹੈ ਤੇ ਇੱਕ ਦਿਸ ਦਾ ਸਰੂਪ ਜਿਹਨੂੰ ਆਸਰਾ ਦਿੱਤਾ ਜਾ ਰਿਹਾ। ਇਸ ਨੂੰ ਦੋ ਲਫ਼ਜ਼ਾਂ ਵਿੱਚ ਬਿਆਨਿਆ, ਇੱਕ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਹੈ। ਸਤਿਗੁਰੂ ਆਪ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜਦੋਂ ਮੈਂ ਤੈਨੂੰ ਦੇਖਣਾ ਤੇ ਤੂੰ ਨਿਰਗੁਣ ਦਿਸਦਾ ਨਹੀਂ, ਸਾਰਿਆਂ ਦੇ ਵਿੱਚ ਸਾਰਿਆਂ ਨੂੰ ਸਹਾਰਾ ਦੇਈ ਜਾਂਦਾ, ਅਣ ਦਿਸਦਾ ਹੈ, ਫਿਰ ਤੈਨੂੰ ਦੂਸਰੇ ਪਲ ਦੇਖਣਾ ਤੇ ਤੂੰ ਸਾਰੇ ਸਰੀਰਾਂ ਦਾ ਰੂਪ ਹੈ, ਸਰਗੁਣ ਸਰੂਪ ਹੈ। फिर एक होर बचन किया साहब कहते निर्गुण स्वरूप है, निर्गुण निरूप है कि सरगुण स्वरूप है, निर्जुर ये भी उहदा एक गुण है, निर्गुण निरूप है। निर्गुण का मतलब तेरा जिहड़ा रूप निर्गुण है निरूप है उहदा रूप कोई नहीं, वह तस्वीर विच नहीं आउंदा, वेख्या नहीं जा सकता, पर तू कला निर्गुण नहीं। कहन लगे सरगुण स्वरूप है, जिथे तू सरगुण हो जाता है उथे तू स्वरूप उथे शरीरधारी बन जाता है। ये दोवें उहदे रूप कह के सतगुरां ने नमस्कार कीती। दिसदा ते अणदिसदा रूप निर्गुण निरूप है कि सरगुण स्वरूप है, दोवें तेरे रूप ने। आ जिहड़ा दिस रहा है साडे शरीर ने, बनस्पति है, धरती है, ये सारी उहदी देह है, परमात्मा दा स्वरूप है। जे उहदे नाल किसे ने बाहरी तौर ते प्यार करना होवे, क्योंकि अंतर अंदरले पासे दो रस्ते उहदे घर नूं जांदे ने, एक ते सुरत द्वारा, सुरती कै मार्ग चल कै उल्टी नदर परगासी, एक ते सुरती द्वारा रस्ता है जेड़ा पक्का है बिल्कुल स्थाई है जेड़ा लगातार रहिंदा है। एक अंदरला है सुरती दा स्वरूप ते एक बाहरला है जिन्ना विश्व दिस रहा है ये सारा उहदा बाहरला स्वरूप। गुरु अर्जन देव जी ने बचन भी किते, किसे ने पुछया उहदे नाल किवें जुड़िया जाए, ते गुरमत दा सिद्धांत है शब्द द्वारा सुरत जोड़ के उहदे नाल सांझ पाई जा सकदी। पुछण वाले ने कहा कि महाराज मेरी इन्नी समर्था नहीं वी मैं सुरत द्वारा उहनूं चेते कर लवां, सुरत द्वारा उहनूं वेख लवां, कोई सुखैण ढंग दसो, मेरे विच इन्नी अकल नहीं है, मेरे विच इन्नी समर्था नहीं कि उहदे निर्गुण जिहड़ा ना दिसण वाला उहनूं देख लवां। ते गुरु अर्जन देव जी ने कहा भी तेरा भी हल है, सगल समगरी जा का तना, तना कहिंदे ने शरीर नूं, आ जिन्नी समगरी है, समगरी दा मतलब समगर, ध्यान देना समगरी शब्द जेड़ा है, जिवें एक हुंदा तुसी एक एक चीज नूं गिणो भई ए आटा है, दाल है, दुध है, पानी है, चौल हन, ए फलानी चीज है, इन्हां सारियां दे एक एक नाम ने। ते जे इन्हां सारियां नूं इक्को नाम विच पुकारना होवे ते इहदा अर्थ होएगा सारी समगरी। समगरी दा मतलब समगर सारा। हजूर कहिंदे ने जेड़ा इत्थे कीड़ी तों लै के हाथी तक जिन्ने जीव ने, जिन्ने दिस रहे ने, ए समगर ए सारे दे सारे सगल समगरी जां का तना। फिर होर बचन कीता साहब कहिंदे आपन जस आप ही सुना। जदों कोई इहदी वडियाई करदा एक पासे उह वडियाई कर रहा, एक पासे कुछ सुन रहे ने जिवें आप बैठे हो, तां उह अपनी वडियाई नूं बोलण वाला भी आप है, अपनी वडियाई नूं सुनण वाला भी आप है। ਇਹ ਗੱਲ ਜੇ ਕਿਤੇ ਇਹ ਸਾਧਨਾ ਪਕੜ ਵਿੱਚ ਆ ਗਈ ਤੇ ਬੜੀ ਜਲਦੀ ਬੰਦੇ ਦਾ ਵਿਕਾਸ ਹੋ ਸਕਦਾ। ਕਹਿਣ ਵਾਲਾ ਇਹ ਪ੍ਰਤੀਤ ਕਰੇ ਵੀ ਮੇਰੇ ਰਾਹੀਂ ਕੋਈ ਕਹਿ ਰਿਹਾ, ਤੇ ਸੁਣਨ ਵਾਲਾ ਇਹ ਪ੍ਰਤੀਤ ਕਰੇ ਵੀ ਮੇਰੇ ਰਾਹੀਂ ਕੋਈ ਸੁਣ ਰਿਹਾ। ਉੱਥੇ ਕੀ ਹੋਵੇਗਾ, ਇੱਕ ਵਾਰੀ ਤੇ ਅੰਦਰ ਬੰਦੇ ਦੇ ਬਹੁਤ ਕਾਲ ਪਏਗੀ ਭੁਚਾਲ, ਕਿਉਂਕਿ ਅਭਿਆਸ ਕਦੀ ਕੀਤਾ ਨਹੀਂ। ਆਦ ਕਾਲ ਤੋਂ ਲੈ ਕੇ ਜਨਮ ਤੋਂ ਲੈ ਕੇ ਬੰਦੇ ਨੇ ਹਰ ਇੱਕ ਚੀਜ਼ ਦੇ ਵਿੱਚ ਆਪਣੇ ਆਪ ਨੂੰ ਵੇਖਿਆ ਕਿ ਮੈਂ ਹੀ ਕਰ ਰਿਹਾ। ਜਿਉਂ ਦੀ ਇਹਨੇ ਹੋਸ਼ ਸੰਭਾਲੀ, ਇਹਦੀ ਪ੍ਰੈਕਟਿਸ, ਇਹਦਾ ਅਭਿਆਸ, ਇਹਦੀ ਮੁਸ਼ਕਤ ਤੇ ਸਾਧਨਾ ਇੱਕੋ ਗੱਲ ਤੇ ਖੜੀ ਏ ਕਿ ਜਿਹੜਾ ਪੱਤਾ ਹਿਲਦਾ ਮੈਂ ਹੀ ਹਿਲਾ ਰਿਹਾ, ਹੋਰ ਕੋਈ ਨਹੀਂ ਹੈ। ਬੜਾ ਪੁਰਾਣਾ ਡੂੰਘਾ ਅਭਿਆਸ ਹੈ ਅੰਦਰ, ਤੇ ਕਦੇ ਤੁਸੀਂ ਵੇਖਣਾ ਇੱਕ ਦਿਨ ਕਰਕੇ ਕਿ ਜੋ ਕੁਝ ਮੈਂ ਸੁਣ ਰਿਹਾ ਹੈ ਮੈਂ ਨਹੀਂ ਸੁਣ ਰਿਹਾ, ਮੇਰੇ ਵਿੱਚ ਅਕਾਲ ਪੁਰਖ ਵਾਹਿਗੁਰੂ ਸੁਣ ਰਿਹਾ, ਤੇ ਇੰਨੀ ਜਲਦੀ ਇਹ ਸਾਧਨਾ ਜਿਹੜੀ ਤਬਦੀਲੀ ਲਿਆਵੇਗੀ। ਪਰ ਬੰਦੇ ਦੇ ਅੰਦਰ ਇੱਕ ਭੁਚਾਲ ਆਏਗਾ, ਉਹ ਛੱਡੇਗਾ ਨਹੀਂ ਆਪਣੇ ਆਪ ਨੂੰ, ਕਿਉਂਕਿ ਸਦੀਆਂ ਦਾ ਇਹ ਅਭਿਆਸ ਹੈ, मैं ही सुन रहा, मैं ही पढ़ रहा, मैं ही एक काम कर रहा, मैं परिवार पाल रहा, मैं ही सब कुछ कर रहा। ये जिहड़ा इन्ना पुराना अभ्यास है, जिद्दण ये साधना अंदर वापरेगी, तुसी रह रास दी बाणी विच वचन पढ़ोगे, गुरु रामदास सच्चे पातशाह जी इस अवस्था का जिक्र करते हैं जिदे विच बंदे दी मैं टुटदी है, ओदी बीमारी लेंदी है। एक कहो भी ओदा सारा पर्दा ही टुटदा है, इहदे नाल इह अंदर जम्मिया होया कि मैं कर रहा। सतगुरु सानू सिखाउंदे ने हर रोज रह रास दी बाणी दे अंदर, हजूर कहिंदे कि तू करता सचियार मैंडा साई, जो तो भावे सोई थी सी, जो तू दे सोई हो पाई। ए भी बचन कीते ते इहदे तो पहला आसा राग विच गुरु रामदास जी ने बचन कीते, सो पुरख दे अंदर, सो पुरख निरंजन, हर पुरख निरंजन हर अगमा अगम अपारा, सब ध्यावे सब ध्यावे तुद जी हर सच्चे सिरजन हारा, सब जी तुम्हारे जी तू जिया का दातारा, सब जी तुम्हारे जी तू जिया का दातारा, हर त्याव हो संतो जी सब दुख विसारन हारा। एदे तो अगे गल शुरू हुंदी, हर आपे ठाकुर हर आपे सेवक जी, क्या नानक जंत विचारा, तू घट घट अंतर सर्व निरंतर जी, हर एको पुरख समाना। तू दाता भी आप है, देन वाला भी आप, ते लैन वाला भी आप, बोलन वाला भी आप, ते सुन वाला भी आप। तू आपे दाता आपे भुगता जी, हो तुद बिन अवर ना जाना, तू पार ब्रह्म बेअंत बेअंत जी, तेरे क्या गुण आख वखाना, जो सेवै तुद जी जा नानक तिन कुरबाना, हर त्यावै हर त्यावै तुद जी, से जन जुग मैं सुखवासी, से मुकत भय जिन हर त्याया जी, तिन टूटी जम की फांसी। एदे विच आपे ही दाता आपे ही भुगता, ते हुण ना सुनन वाले दे विच मैं रहेगी, ना बोलन वाले विच, जदों खाएगा ते ए प्रतीत करना मेरे राही ओ खा रहा है, जदों वस्त्र पाउणे ते प्रतीत करना मेरे राही ओ वस्त्र पा रहा है, जदों देखना ते ए प्रतीत करना मेरे राही ओ देख रहा है। इस तरह की होवेगा, बंदे दी सदियां दी कीती हुई प्रैक्टिस ते चोट वजेगी, ओदी मैं टुटेगी, खाली होवेगा अंदरों। बस इहनू तोड़न दी साधना ही सारी सिक्खी दी साधना है। इस करके कहिंदे कि दोवें रूप ओहदे ने, निर्गुण भी ते सरगुण भी। कलगीधर पातशाह कहिंदे निर्गुण निरूप हो के सुंदर स्वरूप हो। एक होर बचन क्या कहन लगे, निर्जुर निरूप हो। निर्जुर कहिंदे जुर दा अर्थ है ताप, ज्वर तो यह शब्द बनया। निर्जुर दा भाव है कि तेनू कोई ताप नहीं लगता, तेनू कोई दुख नहीं लगता, कि सुंदर स्वरूप हो, कि दाता महादान हो, दाता बहुत वड्डा है। ये सारे गुण सतगुरु कलगीधर पातशाह कहिंदे कि तेरे दो स्वरूप ने, मैं दोवां नू नमस्कार करना, अंदरले नू भी ते बाहरले नू भी। गुरु अर्जन देव जी दे बचन सांझे कर रहा सी, सगल समगरी जा का तना। इस समगरी नू कीड़ी तो लैके हाथी तक, मिट्टी तो लैके सूरज तक, जिन्ना भी तेरे सामने सब कुछ दिस रहा है, इनू प्यार कर, इहदे नाल स्नेह कर, इहदे नाल तेनू रब नाल सांझ पाउण विच सहायता मिलेगी। इस करके सतगुरु कलगीधर पातशाह इस पहले बचन विच कहिंदे, नमो सर्ब गौने, मैं तेनू नमस्कार करदा हां, जो सारे शरीर धारियां दे विच बह के उन्हां नू सहारा दे रहे हैं, अंदरों शक्ति प्रदान कर रहे हैं, उन्हां नू तोर रहा है। फिर कहिंदे नमो सर्ब पौने, फिर तू उन्हां दा बाहरला हिस्सा भी आप है, उन्हां दे हाथ पैर, उन्हां दियां अखां, उन्हां दा स्वरूप, ये दोवें जिहड़े हिस्से ने, इन्हां नू सतगुरु नमस्कार कर दे। फिर कहिंदे नमो सर्ब रंगे। जिन्ने रंगां दे लोक, जिन्नियां नस्लां दे जीव ने, 84 लाख जोन है, आकाश विच उड़न वाले परिंदे ने, जमीन ते तुरन वाले जीव ने, और पानी विच रहन वाले जीव ने, सारिया नू सारिया दा तू रूप है, सारिया दे तू विच है, सारिया दे अंदर निवास रखना है। सब कहिंदे नमो सर्ब रंगे, नमो सर्ब भंगे। सारिया नू भंग भी कर देना है, उना दे विच भी है, उना नू प्यार भी करना है, उना दी पालना भी करदा है, ते जदों उना दी उम्र पुग जांदी है उना नू भंगे दा अर्थ है मार भी देना है, भंग भी कर देना है। ए उहदी बड़ी बड़ी नियामत है। वैसे तां मौत संसार दा एक बड़ा वड्डा दुख है, पर नजरिया जिहड़ा है वह साडा गलत होण करके ये दुख पासदा है। सतगुरु कहिंदे मौत तू आप लिआउणा, भंग तू आप करना, एक शरीर नू तू आप बनाया, आप ही उहनू तोड़ देना। जिवें एक मकान विच रहण वाला मकान बनाउंदा है, जिन्ने साल तक उहने चलना है उहना साल उहदे विच रहिंदा है, उहदी एक मनियाद मिथी जांदी है कि हुण इहदी छत ना किते डिग पवे, जां इहदे विचों पाणी चोण लग गया बारिश दा, जां इह खस्ता हालत विच हो गया, जां उस मकान विच रह के बंदे ने इन्ना धन कमा लिया भी हुण उह नवां मकान उहदे तों चंगा बना सकदा है, फिर उहनू उह तोड़ देंदा है, फिर उहनू उह खत्म कर देंदा है। सतगुरु इहदे विच बचन कहिंदे नमो सर्ब भंगे, तैनू नमस्कार है, तू शरीर रूपी मकान बना के सारिया शरीरां विच रहिंदा है, ते उहनां शरीरां दी तू मनियाद रख देना भी इन्ना चिर चलणगे, मिण के इन्ने साल चलणगे, इन्ने सवास लैणगे, इन्ना दाणा पाणी खाणगे। जदों उहनां दा दाणा पाणी खत्म हो जांदा है उहनां शरीरां दा, जदों उहनां दी मनियाद खत्म हो जांदी तां उदों उहनां नूं तू तोड़ देना है। इस नूं मौत कहिंदे ने। इह उहदी अपनी लीला है, अपनी खेड है कि अपने बनाए हुए मकान नूं उहनूं नहीं प्रतीत हुंदा कि मैं किसे नूं मार रिहा, उहनूं तां इंज प्रतीत हुंदा है कि इह जिहड़े शरीर मैं बनाए सन रहण वास्ते मकान हुण पुराने हो गए, इन्हां नूं हुण तोड़ देना चाहीदा, ते नवां मकान फिर नवां शरीर धारण कर लैंदा, नवां मकान बना लैंदा। इस तरह उहदी इक दशा है, उहदी जिंदगी विच उहदी सोच विच कोई मौत नहीं है, फिर रोंदा कौन है? मौत किस दी आउंदी? मौत आउंदी है मनुख दे मन दी, उहदे अंदर जिहड़ी माया दी बिरती है, उहदे अंदर जिहड़ी पकड़ है, मौत सिर्फ उहदी आउंदी है, होर आदमी दी कोई मौत नहीं। इस करके कहिंदे नमो सर्ब भंगे, नमो काल काले। फिर इथों तक सीमित नहीं कि केवल उस संसार दा काल ते मौत बनाई उसने, उहदे विच इन्नी समर्था है कि वह मौत नूं मारन दी समर्था रखदा है, उहदे विच इन्नी शक्ति है। नमो काल काले, काल कहिंदे ने मौत नूं, ते काले दा अर्थ है काल दा भी काल, जिहनूं महाकाल कहा है। इह शब्द बड़े आउणगे गुरु गोबिंद सिंह जी दी बाणी विच, पढ़न लग्यां कई वारी भुलेखा भी लग जाएगा भी इह महाकाल कौन है, इह काल काल दा काल कौन है। इह काल शब्द कई वारी आया दसवें पातशाह दी बाणी विच। तां इक तां है काल, सारिया का काल जेड़ा जिसनू मौत कहिंदे ने, पर सतगुरु कलगीधर पातशाह कहिंदे ने तेरे विच इन्नी बरकत है, तू एक पासे मौत बनाई जीवां नू तोड़न वास्ते, एक पासे तू मौत नू मारन दा प्रबंध भी कीता है। बस ए धर्म है जेड़ा, जेड़ी साधना मौत नू मारदी है ना उहनू कहिंदे ने धर्म, उह सिर्फ रब कोल है। नमो काल काले, धर्म की साधना की है? मौत नूं मारना। काल दा काल है, काल दा काल कौन है? गुरु का शब्द। मौत नू केड़ी चीज मार दी, किसे तो नहीं मरी अज तक, किसे तो खत्म नहीं हुई, उन्हों कोई पराजित नहीं कर सकिया, हरा नहीं सकिया, उन्हें अपने समय ते वापर ही जाना है। पर सतगुरु कहिंदे तू मौत नू भी मारन दे समर्थ है, और जेड़े लोग तेरे नाल जुड़ गए उन्होंने भी अपनी मौत नू खत्म कर दिता, मौत उन्हां दी जिंदगी विचों चली गई जां उहदा सरूप तब्दील हो गया, मौत जिंदगी दे रूप विच बदल गई। इसलिए ये अकाल पुरख वाहगुरु दे कोल ये अथॉरिटी है, ये सिर्फ उहदे कोल बरकत ते ताकत है, वह मौत नू खत्म कर सकदा है। ते एक ओ लोग जेड़े शब्द नाल जुड़ गए, जेड़े नाम नाल जुड़ गए, मौत नू उन्होंने भी खत्म कर दिता, मौत तो पार चले गए। नहीं तो याद रखना, बंदे कोल भावे किन्ने साधन हो गए, मौत दा उहदे कोल कोई साधन नहीं। संसार विच, संसार विच होर बड़े साधन हो सकते ने, आदमी कई कुछ सिरजन कर सकता है, नवीं चीजां बना सकता है, विज्ञान कढ सकता है, दवाइयां बना सकता है, बहुत कुछ कर सकता है, पर मौत नू खत्म करन दा संसार इस धरती दे उत्ते कोई साधन नहीं है। फिर इहदा साधन किते भी नहीं, क्योंकि मौत सारियां तो वड्डा दुख है। गुरु नानक साहब ने बचन किते ने, एक विछोड़ा एक दुख भूख, एक दुख सख्त वार, जमदूत जमा दा बहुत वड्डा दुख है, बड़ी पीड़ा है, बड़ा दुख। कोल सारा कुछ है आदमी दे, पर एक चीज अंदर रड़कती रहिंदी, वे पता नहीं अगले पल की है, पता नहीं सवेरे की होवेगा। ए चीज ओदी सारी संसार दे स्वाद नू किरकिरा करी रखी रखदी है। इस करके बहुते संसारक लोग जेड़े ने, बहुते साधन जेड़े ने संसार को मौत नू भुलाउण दे साधन ने, भी मौत चेते ना आवे, याद ना आवे, चेते तो निकल जाए। पर सतगुरु ने कहा किसी चीज नू आपां चेते विचों कढ दईए, उहदी होण तां बरकरार रहिंदी है ना। मौत नू चेते विचों कढ़िया मौत नहीं खत्म हुंदी, ते सब तो वड्डा मनुख दा दुख मौत ही है। मौत खत्म हुंदी है गुरु के शब्द नाल सांझ पाया, जीवत मरो मरो फुन जीवो। जे कोई मनुख ज्यौंदे जी शरीर दे हुंदियां शरीर दे रसां वलों मर जाए, जीवत मरो दे अर्थ ए ने, ज्यौंदियां मरन दे अर्थ शरीरक मौत नहीं है। ज्यौंदियां मरन, जिन्हां ने ज्यौंदे मरन दी जाच सिख लई, ਉਹ ਬੰਦੇ ਮੌਤ ਤੋਂ ਪਾਰ ਚਲੇ ਗਏ, ਮੌਤ ਉਹਨਾਂ ਨੂੰ ਮਾਰਦੀ ਨਹੀਂ। ਜੀਵਤ ਮਰੋ, ਜੀਵਤ ਮਰਨ ਦੇ ਅਰਥ ਕੀ ਹੋ ਸਕਦੇ ਨੇ? ਅੱਖਾਂ ਦੇ ਉਹਨਾਂ ਰਸਾਂ ਨੂੰ ਮਾਰ ਦੇਣਾ ਜਿਨ੍ਹਾਂ ਵਿੱਚ ਅੱਖਾਂ ਜਿਹੜੀਆਂ ਨੇ ਮਨੁੱਖੀ ਮਨ ਨੂੰ ਰੱਬ ਦੇ ਚਰਨਾਂ ਤੋਂ ਦੂਰ ਲੈ ਕੇ ਚਲਾ ਜਾਂਦੀਆਂ ਨੇ, ਉਹਨੂੰ ਕਹਿੰਦੇ ਨੇ ਜੀਵਤ ਮਾਰਨਾ, ਅੱਖਾਂ ਨੂੰ ਜਿਉਂਦੇ ਮਾਰ ਦੇਣਾ, ਖਤਮ ਕਰ ਦੇਣਾ, ਵੇਖਣ ਦੀ ਬਿਰਤੀ ਤੇ ਕੰਟਰੋਲ ਕਰ ਲੈਣਾ। ਕੰਨਾਂ ਨਾਲ ਉਸਤਤ ਸੁਣਨ ਦਾ ਜਿੰਨਾ ਬੰਦੇ ਨੂੰ ਸਵਾਦ ਹੈ, ਉਹਨਾਂ ਉਹ ਮੌਤ ਦੇ ਵਿੱਚ ਫਸਿਆ ਹੋਇਆ ਹੈ। ਜਿੰਨਾ ਉਹ ਕੰਨਾਂ ਦੀ ਉਸਤਤ ਦੇ ਆਸਰੇ ਜਿਉਂਦਾ ਹੈ, ਇਹ ਵੀ ਇੱਕ ਉਹਦਾ ਨਸ਼ਾ ਹੈ, ਇਹ ਵੀ ਉਹਦੀ ਸ਼ਰਾਬ ਹੈ, ਇਹ ਹਰ ਇੱਕ ਬੰਦੇ ਨੂੰ ਇਹਦਾ ਨਸ਼ਾ ਹੈ। ਕੰਨਾਂ ਨਾਲ ਉਸਤਤ ਸੁਣਨ ਦਾ ਜਿਹੜਾ ਰੋਗ ਹੈ, ਅਸਲ ਵਿੱਚ ਮਨੁੱਖ ਨੂੰ ਬੜਾ ਸਵਾਦ ਲੱਗਦਾ ਹੈ, ਪਰ ਇਹ ਸੁਣਨ ਦਾ ਰੋਗ ਹੀ ਤਾਂ ਮੌਤ ਹੈ। ਮੌਤ ਸਰੂਪ ਪਲਟਾ ਕੇ ਬੈਠੀ ਹੋਈ ਰਸ ਬਣ ਕੇ ਅੰਦਰ ਕੰਨਾਂ ਦੇ ਵਿੱਚ ਮੌਜੂਦ ਹੈ, ਇਸ ਲਈ ਉਹਦੀ ਪਹਿਚਾਣ ਨਹੀਂ ਆਉਂਦੀ ਕਿਸੇ ਨੂੰ, ਮੌਤ ਦੀ ਖਬਰ ਨਹੀਂ ਮਿਲਦੀ। ਉਹ ਬਿਲਕੁਲ ਨਾਲ ਹੀ ਖਬਰ ਜਨਮ ਲੈਂਦੀ ਹੈ ਮਨੁੱਖ ਦੇ ਜੀਵਨ ਦੇ, ਔਰ ਉਹਦੇ ਕੋਲ ਬਹਿ ਕੇ ਬੰਦਾ ਹੱਸਦਾ ਹੈ। ਜਦੋਂ ਸਾਡੇ ਕੰਨਾਂ ਨੂੰ, ਸਾਡੇ ਆਪਣੇ ਆਪ ਨੂੰ ਆਪਣੀ ਵਡਿਆਈ ਸੁਣਨ ਦਾ ਬਹੁਤ ਸੁੱਖ ਮਿਲਦਾ ਹੈ, ਉਹ ਮੌਤ ਵਾਪਰ ਰਹੀ ਹੁੰਦੀ, ਪਤਾ ਨਹੀਂ ਲੱਗਦਾ। ਤੇ ਜਦੋਂ ਸਾਡੀ ਨਿੰਦਿਆ ਹੁੰਦੀ ਹੈ, ਸਾਡਾ ਵਿਰੋਧ ਹੁੰਦਾ, ਉਹ ਦੁੱਖ ਦੱਸ ਰਿਹਾ ਵੀ ਅਜੇ ਤੂੰ ਮੌਤ ਵਿੱਚ ਫਸਿਆ ਹੋਇਆ, ਨਹੀਂ ਤੇ ਆਦਮੀ ਇਹਨਾਂ ਦੋਵਾਂ ਤੋਂ ਪਾਰ ਚਲਾ ਜਾਏ। ਇਸ ਕਰਕੇ ਮੌਤ ਦੇ ਬੜੇ ਡੂੰਘੇ ਸਰੂਪ ਬੰਦੇ ਦੇ ਜੀਵਨ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਨਾਲ ਸਾਂਝ ਪਾਈ, ਉਹਨਾਂ ਨੇ ਮੌਤ ਨੂੰ ਖਤਮ ਕਰ ਲਿਆ, ਮੌਤ ਨੂੰ ਮਾਰ ਲਿਆ ਤੇ ਮੌਤ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋਈ ਜਿਹੜੇ ਉਸ ਕਾਲ ਦਾ ਕਾਲ ਕਰਨ ਵਾਲੇ ਅਕਾਲ ਪੁਰਖ ਨਾਲ ਜੁੜ ਗਏ। ਕਲਗੀਧਰ ਪਾਤਸ਼ਾਹ ਨਮਸਕਾਰ ਕਰਦੇ ਹੋਏ ਕਹਿੰਦੇ, ਨਮੋ ਕਾਲ ਕਾਲੇ, ਹੇ ਮੌਤ ਨੂੰ ਮਾਰਨ ਵਾਲੇ, ਹੇ ਮੌਤ ਦੀ ਸਮਾਪਤੀ ਕਰਨ ਵਾਲੇ, ਮੌਤ ਦੇ ਦੁੱਖ ਤੋਂ ਛਡਾਉਣ ਵਾਲੇ, ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ, ਨਮਸਤ ਸਤ ਦਿਆਲੇ, ਤੈਨੂੰ ਨਮਸਕਾਰ ਹੈ ਕਿ ਤੂੰ ਸਦਾ ਹੀ ਦਿਆਲੂ ਭਾਵਨਾ ਵਿੱਚ ਰਹਿੰਦਾ, ਤੇਰੇ ਵਿੱਚ ਕਦੀ ਕ੍ਰੋਧ ਨਹੀਂ ਆਉਂਦਾ, ਤੇਰੇ ਵਿੱਚੋਂ ਸਦਾ ਦਇਆ ਨਿਕਲਦੀ ਰਹਿੰਦੀ ਹੈ, ਤੇਰੇ ਵਿੱਚੋਂ ਸਦਾ ਪਿਆਰ ਦੇ ਚਸ਼ਮੇ ਫੁੱਟਦੇ ਰਹਿੰਦੇ ਨੇ, ਤੂੰ ਸਾਰਿਆਂ ਤੇ ਦਇਆ ਹੀ ਕਰੀ ਜਾਂਦਾ, ਸਾਰਿਆਂ ਤੇ ਕਰੁਣਾ ਹੀ ਕਰੀ ਜਾਂਦਾ, ਸਾਰਿਆਂ ਦੇ ਉੱਤੇ ਪਿਆਰ ਹੀ ਵਰਸਾਈ ਜਾਂਦਾ, ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ, ਨਮਸਤੰਗ ਅਵਰਨੇ, ਤੈਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਉਹਦੇ ਗੁਣ ਨੇ, ਉਹਦਾ ਸਵਰੂਪ ਹੈ। ਬੜੇ ਲੋਕਾਂ ਨੇ ਉਹਨੂੰ ਜਾਣਿਆ, ਕਈਆਂ ਨੇ ਉਹਦੀ ਉਸਤਤ ਕੀਤੀ ਹੈ ਸਿਰਫ ਉਹਨੂੰ ਖੁਸ਼ ਕਰਨ ਵਾਸਤੇ, ਕਈਆਂ ਨੇ ਉਹਦੀ ਉਹਨੂੰ ਜਾਣਨ ਦਾ ਯਤਨ ਕੀਤਾ ਵੀ ਤੋੜ ਕੇ ਵੇਖੀਏ ਰੱਬ ਕਿੰਨਾ ਕੁ ਵੱਡਾ ਹੈ। ਸਤਿਗੁਰੂ ਕਹਿ ਰਹੇ ਨੇ ਨਹੀਂ, ਵਰਣਨ ਕਰਨ ਵਾਲੇ ਕਿੰਨੇ ਆਏ ਇਸ ਧਰਤੀ ਤੇ, ਗ੍ਰੰਥ ਭਰੇ ਪਏ ਨੇ। ਇਹ ਤੇ ਕੁਦਰਤੀ ਹੈ, ਜਦੋਂ ਕਿਸੇ ਮਨੁੱਖ ਦੀ ਸੁਰਤ, ਕਿਸੇ ਦਾ ਸਾਂਝ ਕਿਸੇ ਦੀ ਰੱਬ ਨਾਲ ਬਣੀ ਤੇ ਇੱਕ ਚੀਜ਼ ਉਹਨੂੰ ਗਿਫਟ ਵਿੱਚ ਮਿਲ ਗਈ ਜਿਹੜੀ ਉਹਨੇ ਮੰਗੀ ਨਹੀਂ ਸੀ, ਉਹ ਤਾਂ ਆਪਣੇ ਆਪ ਉਹਦੇ ਉੱਤੇ ਮੀਂਹ ਵਾਂਗ ਵਰ ਗਈ। ਉਹ ਕੀ ਸੀ? ਜਦੋਂ ਉਹਦੇ ਨਾਲ ਸਾਂਝ ਬਣੀ ਤੇ ਨਾਲ ਕੀ ਮਿਲਿਆ? ਉਹਨੂੰ ਕਹਿੰਦੇ ਨੇ ਗਿਆਨ। ਫਿਰ ਉਸ ਗਿਆਨ ਨੂੰ ਉਹ ਵਰਣਨ ਕਰਨ ਤੋਂ ਰਹਿ ਨਹੀਂ ਸਕਦਾ, ਕਈਆਂ ਤੋਂ ਤੇ ਕਿਹਾ ਨਹੀਂ ਜਾ ਸਕਦਾ। ਦੋ ਤਰ੍ਹਾਂ ਦੇ ਭਗਤ ਨੇ, ਜਦੋਂ ਕਿਸੇ ਦੀ ਸਾਂਝ ਬਣੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਤੇ ਬਹੁਤੇ ਜਿਹੜੇ ਉਹ ਤਾਂ ਸੁੰਨ ਹੋ ਗਏ, ਜਿਵੇਂ ਕਬੀਰ ਜੀ ਨੇ ਬਚਨ ਕੀਤਾ ਬਾਣੀ ਦੇ ਵਿੱਚ ਕਿ ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ, ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠੌਰ। ਦੋ ਤਰ੍ਹਾਂ ਦੀ ਹੈ ਗੱਲ, ਚੋਟ ਲੱਗੀ, ਇੱਕ ਤਾਂ ਚੋਟ ਲੱਗੀ ਤੇ ਉਹ ਚੋਟ ਸਹਿਣ ਕਰ ਗਏ ਤੇ ਉਹਨਾਂ ਨੇ ਉਸ ਚੋਟ ਦਾ ਬਿਆਨ ਕੀਤਾ ਵੀ ਦਰਦ ਹੋਈ ਹੈ, ਹਾਏ ਕਿਹਾ ਜਾਂ ਥੋੜੇ ਜਿਹੇ ਅਥਰੂ ਡਿੱਗ ਪਏ ਜਾਂ ਉਹਨਾਂ ਨੇ ਕੋਈ ਚੀਸਾਂ ਮਾਰੀਆਂ ਵੀ ਬੜੀ ਦਰਦ ਹੋ ਰਹੀ ਹੈ, ਉਹਨਾਂ ਨੇ ਤੇ ਕਰ ਦਿੱਤੀ ਵਿਆਖਿਆ ਦਰਦ ਦੀ। ਕਬੀਰ ਜੀ ਕਹਿੰਦੇ, ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠੌਰ, ਤੇ ਕੁਝ ਬੰਦੇ ਜਿਹੜੇ ਕਮਜ਼ੋਰ ਸਨ ਉਹ ਦਰਦ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੀ ਹੋ ਗਏ, ਚੁੱਪ ਕਰ ਗਏ। ਇਸ ਲਈ ਦੋ ਤਰ੍ਹਾਂ ਦੇ ਭਗਤ ਨੇ ਦੁਨੀਆਂ ਵਿੱਚ, ਉਹ ਦੋ ਤਰ੍ਹਾਂ ਦੇ ਭਗਤਾਂ ਦੇ ਵਿੱਚ ਥੋੜੇ ਜਿਹੇ ਲੋਕ ਆਉਂਦੇ ਨੇ ਜਿਹੜੇ ਰੱਬ ਦੀ ਪਈ ਹੋਈ ਸਾਂਝ, ਉਹਦੀ ਮਿਲੀ ਹੋਈ ਬਰਕਤ ਨੂੰ ਮਾਣ ਵੀ ਲੈਂਦੇ ਨੇ ਤੇ ਸੰਸਾਰੀ ਗੱਲ ਵੀ ਕਰ ਸਕਦੇ ਨੇ, ਉਹ ਬੜੇ ਘੱਟ ਨੇ, ਬੜਾ ਔਖਾ ਹੈ ਉਹਦੀ ਗੱਲਬਾਤ ਨੂੰ ਇੱਧਰ ਸਾਂਝਾ ਕਰਨਾ, ਬੜਾ ਔਖਾ ਹੈ ਕਿਉਂਕਿ ਉਹ ਰਸ ਹੀ ਇੰਨਾ। ਇਹ ਤੇ ਸਿਰਫ ਉਦਾਹਰਨ ਦਿੱਤੀ ਹੈ ਚੋਟ ਦੀ, ਦਰਦ ਦੀ। ਜਦੋਂ ਕਿਸੇ ਨੂੰ ਉਹਦੇ ਪ੍ਰੇਮ ਦੀ ਚੋਟ ਲੱਗਦੀ ਹੈ ਤਾਂ ਬਹੁਤੇ ਤਾਂ 95% ਤਾਂ ਚੁੱਪ ਹੀ ਕਰ ਜਾਂਦੇ, ਇੰਨੇ ਸਵਾਦ ਵਿੱਚ ਚਲੇ ਜਾਂਦੇ ਨੇ, ਇੰਨੇ ਨਸ਼ੇ ਵਿੱਚ, ਇੰਨੇ ਰਸ ਵਿੱਚ ਕਿ ਉਸ ਰਸ ਦੇ ਅਵੇਸ਼ ਦੇ ਵਿੱਚ ਆ ਕੇ ਪਰਤ ਕੇ ਬੋਲ ਹੀ ਨਹੀਂ ਸਕਦੇ। ਜਿਵੇਂ ਇੱਕ ਮੈ ਖਾਨੇ ਵਿੱਚ, ਇੱਕ ਸ਼ਰਾਬ ਖਾਨੇ ਵਿੱਚ 20 ਸ਼ਰਾਬੀ ਬੈਠ ਕੇ ਪੀਂਦੇ ਤੇ ਉਹਨਾਂ ਵਿੱਚੋਂ ਜਦੋਂ ਉਹ ਵਰਤਾਇਆ ਜਾਂਦਾ ਹੈ ਉਹ ਨਸ਼ਾ, ਤੇ ਉਹ ਇੰਨਾ ਤੇਜ਼ ਹੁੰਦਾ ਹੈ ਕਿ ਜਿਹੜੇ ਤੇ ਪੁਰਾਣੇ ਹੁੰਦੇ ਨੇ ਸ਼ਰਾਬੀ ਖਾਨਦਾਨੀ, ਬੜੇ ਸਾਲਾਂ ਤੋਂ ਵਰਤ ਰਹੇ ਹੁੰਦੇ ਨੇ, ਉਹ ਤਾਂ ਉਹਨੂੰ ਪੀ ਕੇ ਵੀ ਥੋੜਾ ਜਿਹਾ ਤੁਰਦੇ ਫਿਰਦੇ ਰਹਿੰਦੇ ਨੇ, ਕਿਸੇ ਨਾਲ ਗੱਲ ਕਰ ਲੈਂਦੇ, ਉਹਨਾਂ ਨੂੰ ਘਰ ਦਾ ਰਾਹ ਚੇਤੇ ਰਹਿ ਜਾਂਦਾ। ਪਰ ਜਿਹੜੇ ਨਵੇਂ ਨਵੇਂ ਸ਼ਰਾਬੀ ਨੇ, ਸ਼ਰਾਬ ਪੀਣ ਵਾਲੇ, ਨਸ਼ਾ ਪੀਣ ਵਾਲੇ, ਉਹ ਤਾਂ ਬਸ ਪੀਂਦਿਆਂ ਮੰਜੇ ਤੇ ਲੇਟ ਗਏ, ਕੋਈ ਪਤਾ ਨਹੀਂ ਕੌਣ ਹੈ, ਬੋਲਣਾ ਕਿਵੇਂ ਹੈ, ਘਰ ਕਿਵੇਂ ਜਾਣਾ, ਘਰ ਦਾ ਕੰਮ ਕਦੋਂ ਕਰਨਾ, ਸਭ ਬੇਕਾਰ ਹੋ ਗਿਆ। ਤਾਂ ਜਦੋਂ ਕਈ ਵਾਰੀ ਇਸ ਰਸ ਵਿੱਚ ਕੋਈ ਬੰਦਾ ਡੁੱਬਦਾ ਹੈ ਤਾਂ ਉਹਦੇ ਤੇ ਨਵੇਂ ਨਵੇਂ ਤੇ ਬੜੀ ਜਲਦੀ ਵਾਪਰਦੀ ਹੈ। ਜਦੋਂ ਹੰਡਾ ਲੈਂਦਾ ਹੈ, ਜਦੋਂ ਪੁਰਾਣਾ ਹੋ ਜਾਂਦਾ ਹੈ, ਪੁਰਾਣਿਆਂ ਵਿੱਚ ਆ ਜਾਂਦਾ ਹੈ, ਉਦੋਂ ਪੀਂਦਾ ਵੀ ਰਹਿੰਦਾ ਤੇ ਪ੍ਰਤੀਤ ਵੀ ਨਹੀਂ ਹੁੰਦਾ, ਬਾਹਰ ਪ੍ਰਗਟ ਨਹੀਂ ਹੋਣ ਦਿੰਦਾ, ਕਿਉਂਕਿ ਪੁਰਾਣਾ ਨਸ਼ਈ ਹੈ। ਇਸ ਤਰ੍ਹਾਂ ਦੋ ਤਰ੍ਹਾਂ ਦੇ ਧਾਰਮਿਕ ਜਗਿਆਸੂ ਨੇ। ਉਹਨਾਂ ਵਿੱਚ ਪਹਿਲਾਂ ਪਹਿਲਾਂ ਤੁਸੀਂ ਵੇਖੋਗੇ, ਚਾਰ ਦਿਨ ਅਜੇ ਸ਼ੁਰੂਆਤ ਹੋਈ, ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ, ਕਈ ਕੁਝ ਹੋਇਆ, ਫਿਰ ਉੱਥੇ ਬੰਦਾ ਰੁਕ ਵੀ ਸਕਦਾ। ਲੋਕ ਕਹਿ ਦਿੰਦੇ ਨੇ ਭਗਤ ਹੈ, ਪਰ ਅਜੇ ਭਗਤ ਨਹੀਂ ਬਣਿਆ, ਅਜੇ ਤੇ ਪਹਿਲੀ ਬੂੰਦ ਗਈ ਤੇ ਸਰੀਰ ਉਹਨੂੰ ਸਹਾਰਦਾ ਨਹੀਂ ਪਿਆ, ਇਸ ਕਰਕੇ ਉਤੇਜਿਤ ਹੋ ਗਿਆ, ਕਈ ਕੁਝ ਵਾਪਰਿਆ, ਉਹਨੇ ਛੋਟੀ ਛੋਟੀ ਗੱਲ ਨੂੰ ਫੜਨਾ ਸ਼ੁਰੂ ਕਰ ਦਿੱਤਾ, ਉਹਦੀ ਵਿਆਖਿਆ ਵਿੱਚ ਫਸ ਗਿਆ ਵੀ ਇਹ ਕੀ ਹੈ ਉਹ ਕੀ ਹੈ, ਅਜੇ ਤਾਂ ਆਰੰਭਤਾ ਹੋਈ ਸੀ। ਤਾਂ ਜਦੋਂ ਉਹਦੀ ਕੋਈ ਪ੍ਰੈਕਟਿਸ ਕਰ ਲੈਂਦਾ, ਅਭਿਆਸ ਕਰ ਲੈਂਦਾ ਹੈ, ਤਾਂ ਉਹ ਬਹੁਤ ਕੁਝ ਪੀਂਦਾ ਹੋਇਆ ਵੀ ਆਮ ਰਹਿੰਦਾ, ਪਰ ਉਹ ਬੜੇ ਘੱਟ ਨੇ, ਜ਼ਿਆਦਾਤਰ ਤਾਂ ਚੁੱਪ ਹੀ ਕਰ ਗਏ। ਇਸ ਕਰਕੇ ਕਬੀਰ ਜੀ ਨੇ ਕਿਹਾ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੋਂ ਕਿਆ ਕਹੀਐ, ਬੜੇ ਘੱਟ ਨੇ। ਤੇ ਉਹ ਆਪ ਹੀ ਵਿੱਚ ਸਿਰ ਤੇ ਹੱਥ ਰੱਖਦਾ, ਕਿਵੇਂ ਕਿਵੇਂ ਦਾ ਕਿਸੇ ਨੂੰ ਬਣਾਉਣਾ, ਕਿਵੇਂ ਕਿਵੇਂ ਦਾ ਕਿਸੇ ਦੀ ਜ਼ਿੰਦਗੀ ਵਿੱਚ ਰਾਹ ਬਣਾਉਣਾ, ਉਹ ਆਦਮੀ ਕਿਵੇਂ ਦਾ। ਗੁਰੂ ਵੀ ਤਾਂ ਸਿੱਖ ਦੇ ਜੀਵਨ ਨਾਲ ਸੰਬੰਧਿਤ ਇਹਨਾਂ ਖਿਆਲ ਰੱਖਣਾ, ਕਿਰਪਾ ਤੇ ਗੁਰੂ ਦੀ ਹੈ, ਪਰ ਇੱਕ ਗੱਲ ਚੇਤੇ ਰੱਖੋ, ਕਿਸੇ ਪੇਂਟਰ ਦੇ ਹੱਥ ਵਿੱਚ ਤਸਵੀਰ ਬਣਾਉਣ ਵਾਲਾ ਜਿਹੜਾ ਤਸੱਵਰ ਹੈ, ਉਹ ਜਦੋਂ ਤਸਵੀਰ ਬਣਾਉਂਦਾ ਹੈ, ਭਾਵੇਂ ਉਹਦੇ ਵਿੱਚ ਤਸਵੀਰ ਬਣਾਉਣ ਦੀ ਕਿੰਨੀ ਕਲਾ ਹੈ, ਬੜੀ ਸੋਹਣੀ ਕਲਾ ਉਹਦੇ ਵਿੱਚ, ਤਸਵੀਰ ਬਣਾ ਸਕਦਾ, ਬੜੀ ਸੁੰਦਰ ਤਸਵੀਰ ਬਣਾ ਸਕਦਾ, ਪਰ ਉਹਦੀ ਕਲਾ ਕੰਮ ਕਿੱਥੇ ਕਰੇਗੀ ਜੇ ਅੱਗੇ ਕਾਗਜ਼ ਹੋਵੇਗਾ ਤੇ ਗਰਾਊਂਡ ਮਿਲੇਗੀ ਤਾਂ ਹੀ ਤਸਵੀਰ ਬਣਾਏਗਾ ਨਾ, ਗਰਾਊਂਡ ਤੇ ਚਾਹੀਦੀ ਨਾ, ਜੇ ਉਹਨੂੰ ਕਾਗਜ਼ ਹੀ ਨਾ ਮਿਲਿਆ ਤੇ ਤਸਵੀਰ ਕਾਹਦੇ ਤੇ ਬਣਾਏਗਾ। ਗੁਰੂ ਤੇ ਪੂਰਾ ਹੈ, ਗੁਰੂ ਤੇ ਕਲਾਵਾਨ ਹੈ, ਸਰਬ ਕਲਾ ਸਮਰੱਥ ਹੈ, ਤੇ ਅਸੀਂ ਕਹਿੰਦੇ ਹਾਂ ਸਾਰਾ ਕੁਝ ਗੁਰੂ ਨੇ ਕਰਨਾ। ਜਦੋਂ ਕਿਸੇ ਕੰਮ ਧਰਮ ਦੇ ਕੰਮ ਦੀ ਗੱਲ ਚੱਲਦੀ ਹੈ ਨਾ, ਉੱਥੇ ਇੱਕ ਲਫ਼ਜ਼ ਬੰਦਾ ਵਰਤਦਾ, ਇਹ ਕੰਮ ਤੇ ਕਹਿੰਦੇ ਗੁਰੂ ਨੇ ਕਰਨਾ ਹੈ। ਗੁਰੂ ਦਾ ਕੰਮ ਤਸਵੀਰ ਬਣਾਉਣਾ ਹੈ, ਗੁਰੂ ਦੇ ਅੰਦਰ ਇਹ ਕਲਾ ਹੈ ਜ਼ਰੂਰ, ਕਲਮ ਵੀ ਉਹਦੇ ਕੋਲ, ਦਵਾਤ ਵੀ ਉਹਦੇ ਕੋਲ, ਕਲਾ ਵੀ ਉਹਦੇ ਕੋਲ, ਹੱਥ ਵੀ ਉਹਦੇ ਨੇ, ਪਰ ਇੱਕ ਗੱਲ ਯਾਦ ਰੱਖੋ, ਜਿਸ ਕਾਗਜ਼ ਦੇ ਉੱਤੇ ਤਸਵੀਰ ਬਣਾਉਣੀ ਹੈ ਉਹ ਕਾਗਜ਼ ਤੇ ਸਿੱਖ ਹੈ ਨਾ, ਜੇ ਸਿੱਖ ਹੀ ਨਹੀਂ ਤੇ ਗੁਰੂ ਕੰਮ ਕਿੱਥੇ ਕਰੇਗਾ, ਗਰਾਊਂਡ ਤੇ ਚਾਹੀਦੀ ਹੈ। ਇਸ ਕਰਕੇ ਇੱਕ ਗੁਰੂ ਦੀ ਹਦੂਦ ਦੇ ਅੰਦਰ ਹਜ਼ੂਰੀ ਵਿੱਚ 100 ਆਦਮੀ ਆਉਂਦੇ ਨੇ, ਗੁਰੂ ਸਾਰਿਆਂ ਤੇ ਇੱਕੋ ਜਿਹੀ ਕਿਰਪਾ ਕਰਦੇ ਨੇ, ਪਰ ਲਾਭ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਮਿਲਦਾ, ਫਰਕ ਪੈ ਜਾਂਦਾ, ਕਿਸੇ ਨੂੰ ਕਿੰਨਾ, ਕਿਸੇ ਨੂੰ 10%, ਕਿਸੇ ਨੂੰ 50%, ਕਿਸੇ ਨੂੰ 80%, ਉਹਦਾ ਕੀ ਕਾਰਨ ਹੈ ਕਿ ਗੁਰੂ ਤਸਵੀਰ ਬਣਾਉਣ ਵਾਲਾ ਸਾਰੇ ਕਾਗਜ਼ਾਂ ਤੇ ਤਸਵੀਰ ਬਣਾ ਲੈਂਦਾ, ਪਰ ਜਿਹੜੇ ਕਾਗਜ਼ ਦੇ ਵਿੱਚ ਸਫਾਈ ਹੁੰਦੀ ਹੈ, ਪਹਿਲਾਂ ਕੁਝ ਨਹੀਂ ਲਿਖਿਆ ਹੁੰਦਾ, ਉਹਦੀ ਤਸਵੀਰ ਉਭਰ ਕੇ ਸਾਫ ਸਾਹਮਣੇ ਆ ਗਈ, ਤੇ ਜਿਹਨੇ ਪਹਿਲਾਂ ਹੋਰ ਕਈ ਤਸਵੀਰਾਂ ਬਣਾਈਆਂ ਸਨ, ਉਹ ਤਸਵੀਰਾਂ ਵਿੱਚ ਤਸਵੀਰ ਉਹ ਵੀ ਰਲ ਗਈ, ਗੁਰੂ ਨੇ ਕਮੀ ਨਹੀਂ ਛੱਡੀ। ਇਸ ਕਰਕੇ ਨਾਮ ਕੀ ਕਰਦਾ, ਗੁਰੂ ਦੀ ਕਿਰਪਾ ਕੀ ਕਰਦੀ, ਪਹਿਲਾਂ ਪੁਰਾਣੀਆਂ ਤਸਵੀਰਾਂ ਪੂੰਝਦਾ ਜਿਹੜੀਆਂ ਸਾਡੇ ਜੀਵਨ ਦੇ ਵਿੱਚ। ਅਸੀਂ ਕਹਿ ਦਿੰਦੇ ਹਾਂ ਅਸੀਂ ਬੁੱਤ ਨਹੀਂ ਪੂਜਦੇ, ਇਹ ਗੱਲ ਠੀਕ ਹੈ, ਪਰ ਇਹ ਗੁਰੂ ਕਿਰਪਾ ਕਰੇ, ਬੁੱਤ ਪ੍ਰਸਤ ਸਿਰਫ ਬ੍ਰਹਮ ਗਿਆਨੀ ਨਹੀਂ, ਹੋਰ ਸਾਰੀ ਦੁਨੀਆਂ ਬੁੱਤ ਪ੍ਰਸਤ ਹੈ। ਜਿਹਦੇ ਅੰਦਰ ਸਾਫ਼ ਹੋ ਗਿਆ ਨਾ, ਜਿਹਦਾ ਗੁਰੂ ਨੇ ਹੱਥ ਫੇਰ ਕੇ ਕਰ ਦਿੱਤਾ ਸਾਫ਼, ਪੂੰਝ ਦਿੱਤੀਆਂ ਅੰਦਰੋਂ ਸਾਰੀਆਂ ਤਸਵੀਰਾਂ, ਸਿਰਫ ਉਹ ਹੀ ਬੁੱਤ ਪ੍ਰਸਤ ਨਹੀਂ। ਇਸ ਲਈ ਇਸ ਭੁਲੇਖੇ ਵਿੱਚ ਨਾ ਰਹਿਣਾ, ਠੀਕ ਹੈ ਬਾਹਰੋਂ ਅਸੀਂ ਬੁੱਤ ਪ੍ਰਸਤ ਨਹੀਂ ਹਾਂ, ਅਸੀਂ ਪੱਥਰ ਦੀਆਂ ਮੂਰਤਾਂ ਨਹੀਂ ਪੂੰਝਦੇ, ਪਰ ਅੰਦਰ ਖਿਆਲ ਰੱਖਣਾ, ਕਿਤੇ ਪੱਥਰ ਦੀਆਂ ਮੂਰਤੀਆਂ ਨਹੀਂ ਪੂਜੀਆਂ, ਕਿਤੇ ਮਾਸ ਦੀਆਂ ਮੂਰਤੀਆਂ ਪੂਜਦੇ ਹੋਈਏ, ਫਿਰ ਉੱਥੇ ਕੀ ਵਾਪਰੇਗਾ, ਹੈ ਤਾਂ ਮੂਰਤੀ ਨਾ, ਲੱਕੜ ਦੀ ਮੂਰਤੀ ਵੀ ਮੂਰਤੀ ਹੈ, ਲੋਹੇ ਦੀ ਮੂਰਤੀ ਵੀ ਮੂਰਤੀ ਹੈ, ਮਿੱਟੀ ਦੀ ਮੂਰਤੀ ਵੀ ਮੂਰਤੀ ਹੈ, ਤਾਂਬੇ ਦੀ ਮੂਰਤੀ ਵੀ ਮੂਰਤੀ ਹੈ, ਤੇ ਮਾਸ ਦੀ ਮੂਰਤੀ ਵੀ ਉਹ ਵੀ ਮੂਰਤੀ ਹੈ, ਉਹ ਵੀ ਮੂਰਤੀ ਪੂਜਾ ਹੈ। ਅੰਦਰ ਕਿੰਨੀਆਂ ਮੂਰਤਾਂ ਨੇ, ਫਿਰ ਉਹ ਥੋੜੀਆਂ ਹੁਣ ਤਾਂ ਵੀ ਸਰਦਾ, ਲਾਈਨ ਲੱਗੀ ਹੋਈ ਹੈ। ਤਾਂ ਉੱਥੇ ਕਬੀਰ ਜੀ ਨੇ ਬਚਨ ਕੀਤੇ ਕਿ ਅਬ ਫੁਨ ਰੂਪ ਨਾ ਹੋਈ, ਜਬ ਹਮ ਰੂਪ ਕੀਏ ਬਹੁਤ ਤੇਰੇ। ਕਬੀਰ ਜੀ ਕਹਿੰਦੇ ਨੇ ਪਹਿਲਾਂ ਮੇਰੇ ਕੋਲ ਕਈ ਚਿਹਰੇ ਸਨ, ਕਈ ਮੂਰਤਾਂ ਸਨ, ਕਈ ਚਿਹਰੇ ਸਨ ਮੇਰੇ ਕੋਲ, ਕਦੀ ਮੈਂ ਕਿਵੇਂ ਦਾ, ਮੈਂ ਆਪਣੀ ਜੇਬ ਵਿੱਚ ਕਈ ਮੂਰਤਾਂ ਪਾ ਕੇ ਰੱਖੀਆਂ ਹੋਈਆਂ ਸਨ, ਕ੍ਰੋਧ ਦੀ, ਕਾਮ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਨਿੰਦਿਆ ਦੀ, ਦਵੈਸ਼ ਦੀ। ਜਦੋਂ ਜੀ ਕਰਦਾ ਸੀ, ਇੱਕ ਉਹਨਾਂ ਵਿੱਚ ਨਾਮ ਦੀ ਵੀ ਤਸਵੀਰ ਸੀ, ਤਾਂ ਜਦੋਂ ਧਾਰਮਿਕ ਥਾਵਾਂ ਤੇ ਆਏ ਉਦੋਂ ਨਾਮ ਵਾਲੀ ਤਸਵੀਰ ਪਾ ਲਈ, ਮਖੌਟਾ ਉੱਤੇ ਚਾੜ ਲਿਆ, ਤਾਂ ਜਦੋਂ ਦੁਕਾਨ ਤੇ ਗਏ ਇੱਕ ਝੂਠ ਵਾਲੀ ਵਾਲਾ ਚਿਹਰਾ ਕੱਢਿਆ ਵਿੱਚੋਂ, ਉਹ ਸਿਰ ਤੇ ਚਾੜ ਲਿਆ ਮਖੌਟਾ, ਉੱਥੇ ਉਹਦੀ ਵਰਤੋਂ ਕਰ ਲਈ। ਤਾਂ ਜਦੋਂ ਕਿਤੇ ਹੋਰ ਗਏ ਉੱਥੇ ਉਸ ਤਰ੍ਹਾਂ ਦੀ ਤਸਵੀਰ ਪਾ ਲਈ। ਇਹ ਸਾਰੀਆਂ ਮਨ ਦੀਆਂ ਜਿਹੜੀਆਂ ਆਦਤਾਂ ਨੇ, ਸਾਰੀਆਂ ਮੂਰਤੀਆਂ ਨੇ, ਤੇ ਬੰਦਾ ਇਹਨਾਂ ਨੂੰ ਪੂਜਦਾ ਰਹਿੰਦਾ। ਇਸ ਲਈ ਕਬੀਰ ਜੀ ਕਹਿੰਦੇ ਜਬ ਹਮ ਰੂਪ ਕੀਏ ਬਹੁਤ ਤੇਰੇ, ਪਹਿਲਾਂ ਮੇਰੇ ਬੜੇ ਰੂਪ ਸਨ, ਕਹਿੰਦੇ ਅਬ ਫੁਨ ਰੂਪ ਨਾ ਹੋਈ, ਹੁਣ ਕੋਈ ਰੂਪ ਨਹੀਂ ਰਿਹਾ, ਹੁਣ ਕਾਗਜ਼ ਖਾਲੀ ਹੋ ਗਿਆ। ਤੇ ਜਦੋਂ ਕਾਗਜ਼ ਖਾਲੀ ਹੋਇਆ ਉਸੇ ਵਕਤ ਗੁਰੂ ਨੂੰ ਕੰਮ ਕਰਨ ਵਾਸਤੇ, ਤਸਵੀਰ ਬਣਾਉਣ ਵਾਸਤੇ ਥਾਂ ਮਿਲ ਗਈ, ਸਿੱਖ ਮਿਲ ਗਿਆ। ਇਸ ਕਰਕੇ ਇੱਕ ਤਾਂ ਇਹ ਧਾਰਨਾ ਹੈ ਵੀ ਸਿੱਖ ਗੁਰੂ ਦੀ ਖੋਜ ਕਰਦਾ, ਨਹੀਂ, ਸਿੱਖ ਗੁਰੂ ਨੂੰ ਲੱਭਦਾ। ਪਰ ਸਤਿਗੁਰੂ ਨੇ ਇੱਕ ਬਾਣੀ ਵਿੱਚ ਹੋਰ ਬਚਨ ਕਿਹਾ ਹੈ, ਉਹ ਸਿੱਖ ਨੂੰ ਲੱਭਦੇ ਫਿਰਦੇ ਨੇ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਇਹ ਤਾਂ ਉਲਟ ਹੋ ਗਈ ਗੱਲ, ਗੁਰੂ ਨੇ ਸਿੱਖ ਦੀ ਖੋਜ ਕਰਨੀ ਸੀ, ਲੱਭਣਾ ਸੀ ਕਿ ਸਿੱਖ ਨੇ ਲੱਭਣਾ ਸੀ, ਪਰ ਗੁਰੂ ਨੂੰ ਲੱਭਣਾ ਪਿਆ, ਕਿਉਂਕਿ ਸਿੱਖ ਤਾਂ ਬੜੇ ਪਰ ਖਾਲੀ ਕਾਗਜ਼ ਵਾਲਾ ਕੋਈ ਘੱਟ ਮਿਲਦਾ। ਜਿਨ੍ਹਾਂ ਨੇ ਆਪਣੇ ਕਾਗਜ਼ ਤੇ ਬਹੁਤ ਕੁਝ ਲਿਖਿਆ ਉੱਥੇ ਗੁਰੂ ਨੂੰ ਕੰਮ ਕਰਨਾ ਬਹੁਤ ਔਖਾ ਹੈ। ਇਸ ਕਰਕੇ ਇੱਕ ਬੜੀ ਸੁੰਦਰ ਕਹਾਣੀ ਹੈ, ਕਿਸੇ ਮੁਰੀਦ ਨੇ ਪੁੱਛਿਆ ਸੀ ਆਪਣੇ ਸ਼ਾਗਿਰਦ ਤੋਂ, ਪੁੱਛਿਆ ਕਿ ਰੱਬ ਦਾ ਰਸਤਾ ਕਿਵੇਂ ਦਾ ਹੈ, ਅਵਸਥਾ ਕਿਹੜੀ ਹੈ, ਮੰਜ਼ਲ ਕਿਹੜੀ ਹੈ। ਇਹ ਬੰਦੇ ਦੀ ਖੁਆਇਸ਼ ਹੁੰਦੀ ਹੈ, ਜਾਣਨਾ ਚਾਹੁੰਦਾ ਮੈਂ ਕਿੱਧਰ ਜਾ ਰਿਹਾ, ਕੁਦਰਤੀ ਹੈ, ਅਵਸਥਾ ਕਿਹੜੀ ਹੈ। ਉਸ ਜਗਿਆਸੂ ਨੇ ਪੁੱਛਿਆ ਆਪਣੇ ਮੁਰਸ਼ਿਦ ਨੂੰ, ਤਾਂ ਉਸਨੇ ਕਿਹਾ ਵੀ ਤੂੰ ਕਰ ਇਸ ਨੂੰ, ਜਦੋਂ ਤੂੰ ਕਰੇਗਾ ਆਪੇ ਤੇਰੇ ਸਾਹਮਣੇ ਆ ਜਾਏਗਾ ਕੀ ਹੁੰਦਾ, ਜੋ ਮੈਂ ਕਹਿੰਦਾ ਉਹ ਕਰੀ ਚੱਲ, ਤੈਨੂੰ ਸਮਝ ਆ ਜਾਏ। ਪਰ ਉਸਨੇ ਫਿਰ ਵੀ ਬਹੁਤ ਕਿਹਾ, ਤਾਂ ਉਸ ਮੁਰਸ਼ਿਦ ਨੇ ਆਪਣੇ ਉਸ ਪੁੱਛਣ ਵਾਲੇ ਆਏ ਹੋਏ ਜਗਿਆਸੂ ਨੂੰ ਇੱਕ ਕਾਗਜ਼ ਕੱਢ ਕੇ ਬੰਦ ਕਰ ਦਿੱਤਾ, ਲਿਫਾਫੇ ਵਿੱਚ ਪਾਇਆ, ਤੇ ਉਸ ਕਾਗਜ਼ ਤੇ ਲਿਖਿਆ ਕੁਝ ਨਹੀਂ, ਕੋਈ ਅੱਖਰ ਨਹੀਂ ਸੀ, ਲਿਫਾਫੇ ਵਿੱਚ ਪਾਇਆ। ਕਹਿਣ ਲੱਗੇ ਜਾ ਇੱਥੋਂ 10 ਮੀਲ ਤੇ ਇੱਕ ਘਰ ਹੈ, ਇੱਕ ਝੁੱਗੀ ਹੈ, ਉੱਥੇ ਮੇਰਾ ਮਿੱਤਰ ਰਹਿੰਦਾ, ਇੱਕ ਮੇਰੇ ਨਾਲ ਦਾ ਹੀ ਹੈ, ਅਸੀਂ ਇਕੱਠੇ ਰਹੇ ਹਾਂ, ਉਹਨੂੰ ਇਹ ਚਿੱਠੀ ਦੇਈ ਤੇ ਉਹ ਤੈਨੂੰ ਖਬਰ ਦੇ ਦੇਗਾ ਪਰਮਾਤਮਾ ਦਾ ਰਸਤਾ ਕੀ ਹੈ। ਤੇ ਜਗਿਆਸੂ ਬੜਾ ਹੈਰਾਨ ਹੋਇਆ, ਕਿਉਂਕਿ ਉਹਨੇ ਸਾਹਮਣੇ ਵੇਖਿਆ ਸੀ ਵੀ ਜਿਹੜੀ ਚਿੱਠੀ ਫੜਾਈ ਉਹਦੇ ਉੱਤੇ ਅੱਖਰ ਇੱਕ ਵੀ ਨਹੀਂ ਹੈ, ਲਿਖੇ ਕੁਝ ਨਹੀਂ। ਪਰ ਫਿਰ ਵੀ ਉਹਨੇ ਜਿਵੇਂ ਸੋਚਿਆ ਵੀ ਚਲੋ ਲੈ ਕੇ ਜਾਣਾ, ਖਾਲੀ ਚਿੱਠੀ ਪਕੜ ਲਈ, ਲਿਫਾਫਾ ਫੜਿਆ, ਲੈ ਕੇ ਤੁਰ ਪਿਆ, ਪੰਧ ਤੈਅ ਕੀਤਾ। ਅੱਗੇ 10 ਮੀਲ ਤੇ ਇੱਕ ਹੋਰ ਮਹਾਤਮਾ ਸੀ, ਸਾਧਕ ਸੀ, ਉਹ ਬੈਠਾ ਹੋਇਆ ਸੀ, ਉਹਦੇ ਸਾਹਮਣੇ ਜਾ ਕੇ ਚਿੱਠੀ ਰੱਖੀ, ਪੁੱਛਿਆ ਕਿੱਥੋਂ ਆਇਆ, ਸਾਰੀ ਦਾਸਤਾਨ ਸੁਣਾਈ, ਤੁਹਾਡਾ ਮਿੱਤਰ ਨੇ ਭੇਜਿਆ ਹੈ, ਇਹ ਚਿੱਠੀ ਭੇਜੀ ਹੈ। ਪਰ ਜਿਹੜਾ ਲੈ ਕੇ ਗਿਆ ਉਹਦੇ ਮਨ ਵਿੱਚ ਇੱਕ ਸ਼ਰਮ ਸੀ ਵੀ ਚਿੱਠੀ ਤਾਂ ਮੈਂ ਲੈ ਕੇ ਆਇਆ, ਵਿੱਚ ਲਿਖਿਆ ਕੁਝ ਵੀ ਨਹੀਂ। ਜਦੋਂ ਉਹਨੇ ਚਿੱਠੀ ਫੜਾਈ ਤੇ ਉਸ ਮਹਾਤਮਾ ਨੇ ਚਿੱਠੀ ਵਿੱਚੋਂ ਕੱਢੀ, ਉਸ ਕਾਗਜ਼ ਨੂੰ ਫੋਲਿਆ ਜਿਹਦੇ ਉੱਤੇ ਕੁਝ ਨਹੀਂ ਸੀ ਲਿਖਿਆ ਹੋਇਆ, ਤਾਂ ਜਿਸ ਵਕਤ ਉਹਨੇ ਫੋਲਿਆ ਤੇ ਉਹਨੇ ਚੰਗੀ ਤਰ੍ਹਾਂ ਖਾਲੀ ਕਾਗਜ਼ ਵੱਲ ਵੇਖਿਆ ਤੇ ਬੜਾ ਖੁਸ਼ ਹੋਇਆ, ਇੰਜ ਪ੍ਰਤੀਤ ਹੋਇਆ ਜਿਵੇਂ ਉੱਤੋਂ ਕੁਝ ਉਹਨੇ ਪੜਿਆ ਹੈ, ਜਿਵੇਂ ਕੋਈ ਅੱਖਰ ਪੜੇ ਨੇ। ਖਾਲੀ ਕਾਗਜ਼ ਨੂੰ ਵੇਖ ਕੇ ਉਹ ਹੱਸਿਆ, ਮੁਸਕਾਇਆ ਤੇ ਉਹਨੇ ਕਾਗਜ਼ ਨੂੰ ਮੱਥੇ ਨਾਲ ਲਾ ਕੇ ਆਪਣੀ ਜੇਬ ਵਿੱਚ ਪਾ ਲਿਆ। ਕਹਿਣ ਲੱਗੇ, ਸੁਨੇਹਾ ਮਿਲ ਗਿਆ, ਪਤਾ ਲੱਗ ਗਿਆ। ਉਹ ਜਿਹੜਾ ਲੈ ਕੇ ਗਿਆ ਸੀ ਉਹਨੇ ਸੋਚਿਆ ਵੀ ਜਿਹਨੇ ਪਹਿਲਾਂ ਭੇਜਿਆ ਉਹ ਤੇ ਮੂਰਖ ਹੈ ਹੀ ਸੀ, ਵੀ ਚਿੱਠੀ ਭੇਜੀ ਉਹਨੇ, ਲਿਖੇ ਕੁਝ ਨਹੀਂ। ਉਥੋਂ ਤੇ ਨਿਰਾਸ਼ ਹੋ ਕੇ ਆਇਆ ਹੀ ਸਾਂ, ਕਿਉਂਕਿ ਲੋਕ ਆਉਂਦੇ ਨੇ ਸਿੱਖਣ ਵਾਸਤੇ ਗਿਆਨ, ਬਈ ਗੱਲਾਂ ਸਿਖਾਓ ਸਾਨੂੰ ਧਰਮ ਕੀ ਹੁੰਦਾ ਹੈ, ਗੱਲਾਂ ਸਿਖਾਓ ਫਿਰ ਅਸੀਂ ਬਾਹਰ ਜਾ ਕੇ ਗੱਲਾਂ ਕਰੀਏ ਸੁਣਾਈਏ ਅਸੀਂ। ਇਹ ਹੈ ਸਾਡਾ ਵਿਸ਼ਾ ਕਿ ਜਾਣਨਾ ਧਰਮ ਹੈ, ਸਮਝਣਾ, ਯਾਦ ਕਰ ਲੈਣਾ, ਸੁਣਨਾ ਤੇ ਸੁਣਾਉਣਾ। ਉਹ ਜਿਹੜਾ ਜਗਿਆਸੂ ਸੀ ਨਿਰਾਸ਼ ਹੋ ਗਿਆ, ਉਹਨੇ ਕਿਹਾ ਵੀ ਜਿਹਦੇ ਕੋਲ ਪਹਿਲਾਂ ਗਿਆ ਸੀ ਆਉਂਦਾ ਉਹਨੂੰ ਵੀ ਕੁਝ ਨਹੀਂ, ਕਿਉਂਕਿ ਉਹਨੇ ਕਾਗਜ਼ ਤੇ ਲਿਖ ਕੇ ਕੁਝ ਨਹੀਂ ਭੇਜਿਆ, ਤੇ ਸੋਚਿਆ ਸੀ ਵੀ ਚੱਲ ਉਹ ਤੇ ਨਲਾਇਕ ਹੈ ਹੀ, ਤਾਂ ਹੀ ਨਹੀਂ ਨਾ ਲਿਖਿਆ, ਉਹਨੂੰ ਪਤਾ ਹੀ ਕੋਈ ਨਹੀਂ ਕੀ ਗਿਆਨ ਹੁੰਦਾ, ਤੇ ਗਿਆਨ ਲੈਣ ਆਇਆ ਸੀ। ਚਲੋ ਜਿਹਦੇ ਕੋਲ ਭੇਜਿਆ ਉਹਨੂੰ ਚਾਰ ਅੱਖਰ ਆਉਂਦੇ ਹੋਣਗੇ, ਇਹ ਉਹਦੇ ਤੋਂ ਵੱਧ ਨਿਕਲਿਆ, ਉਹਨੇ ਤੇ ਪਾਈ ਸੀ ਇਕੱਲੀ ਚਿੱਠੀ, ਇਹਨੇ ਪੜ੍ਹੀ ਵੀ ਹੈ ਤੇ ਲਿਖਿਆ ਉੱਤੇ ਕੁਝ ਵੀ ਨਹੀਂ ਹੈ, ਜੇਬ ਵਿੱਚ ਵੀ ਪਾ ਲਈ। ਤੁਰਨ ਲੱਗਾ, ਉਸ ਮਹਾਤਮਾ ਨੇ ਬਾਂਹ ਫੜ ਲਈ, ਕਹਿਣ ਲੱਗੇ ਜਿਹੜੇ ਕੰਮ ਵਾਸਤੇ ਆਇਆ ਵਿੱਚ ਛੱਡ ਕੇ ਚੱਲਾ। ਉਹ ਜਗਿਆਸੂ ਕਹਿੰਦਾ ਵੀ ਕੰਮ ਇੱਥੇ ਕੀ ਬਣਨਾ, ਜਿਹਨੇ ਭੇਜੀ ਚਿੱਠੀ ਉਹ ਵੀ ਖਾਲੀ, ਅੱਗੋਂ ਤੁਸੀਂ ਖਾਲੀ ਪੜ੍ਹ ਲਈ, ਮੇਰੇ ਪੱਲੇ ਕੀ ਪਿਆ, ਸਮਝ ਨਹੀਂ ਆਈ। ਉਹਨੇ ਕਿਹਾ ਬਸ ਇਹ ਤੇ ਸਮਝ ਹੈ, ਜਿੱਦਣ ਇਸ ਕਾਗਜ਼ ਵਰਗਾ ਸਾਫ਼ ਹੋ ਜਾਏਗਾ ਉਦਣ ਹੀ ਪਰਮਾਤਮਾ ਤੇਰੇ ਜੀਵਨ ਤੇ ਕੋਈ ਤਸਵੀਰ ਬਣਾ ਸਕੇਗਾ, ਉਸ ਤੋਂ ਪਹਿਲਾਂ ਨਹੀਂ। ਜਿੰਨਾ ਚਿਰ ਤੇਰੇ ਅੰਦਰੋਂ ਅੱਖਰ ਨਹੀਂ ਟੁੱਟਦੇ ਗਿਆਨ ਆਪਣਾ ਬਣਾਇਆ ਹੋਇਆ। ਇਸ ਲਈ 10 ਗੁਰੂ ਸਾਹਿਬਾਨ ਨੇ ਅੱਖਰਾਂ ਦੀ ਵਰਤੋਂ ਕਿਉਂ ਕੀਤੀ ਹੈ, ਕਿ ਸ਼ਬਦ ਨਾਲ ਜੁੜ ਕਿਉਂ ਜੋੜਿਆ, ਕਿਉਂਕਿ ਇੱਕ ਕਹਾਵਤ ਕਹਿੰਦੇ ਲੋਹੇ ਨੂੰ ਕੱਟਣਾ ਹੋਵੇ ਤੇ ਲੱਕੜ ਨਹੀਂ ਕੱਟਦੀ, ਲੋਹੇ ਨੂੰ ਲੋਹੇ ਕੱਟ ਸਕਦਾ, ਲੋਹੇ ਦੇ ਆਰੇ। ਇਹ ਬਾਣੀ ਦੇ ਅੱਖਰ, ਬਾਣੀ ਦੇ ਸ਼ਬਦ, ਤਾਂ ਬਾਣੀ ਦਾ ਗਿਆਨ ਸਿੱਖ ਨੂੰ ਦਿੱਤਾ ਹੈ ਗੁਰੂ ਸਾਹਿਬ ਨੇ, ਵੀ ਅੰਦਰ ਜਿਹੜੇ ਅੱਖਰ ਪਏ ਹੁੰਦੇ ਨਾ ਅਗਿਆਨ ਦੇ, ਹਉਮੈ ਦੇ, ਆਪਣੇ ਦੇ ਬਣਾਏ ਹੋਏ ਤਜਰਬੇ ਜਿਹੜੇ ਨੇ ਝੂਠੇ, ਉਹਨਾਂ ਨੂੰ ਬਾਹਰ ਕੱਢਣਾ ਤੇ ਹੋਰ ਕੋਈ ਤਰੀਕਾ ਨਹੀਂ, ਗੁਰੂ ਦੇ ਅੱਖਰ ਵਿੱਚ ਪਾਓ, ਦੂਜੇ ਨਿਕਲ ਜਾਣਗੇ। ਬਾਣੀ ਦੇ ਅੱਖਰ ਵਿੱਚ ਪਾਓ, ਉਹ ਸਮਝ ਪਾਓ ਵਿੱਚ। ਇਹ ਸਾਬਣ ਨੂੰ ਕੱਪੜੇ ਨਾਲ ਤੇ ਕੱਪੜੇ ਦਾ ਸਾਬਣ ਨਾਲ ਸੰਬੰਧ ਹੈ। ਕੱਢਣੀ ਤਾਂ ਮੈਲ ਹੈ ਵਿੱਚੋਂ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸਿੱਖੇ, ਮੋਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ। ਤਾਂ ਇਹ ਜਿਹੜਾ ਸੰਬੰਧ ਹੈ, ਵਿਸ਼ਾ ਕੀ ਹੈ ਗੁਰਦੁਆਰੇ ਆਉਣ ਦਾ, ਮਨ ਦੇ ਵਿੱਚੋਂ ਮੈਲ ਕੱਢਣੀ, ਮਤ ਵਿੱਚੋਂ ਅਗਿਆਨ ਦੀ, ਹੰਕਾਰ ਦੀ, ਤੇ ਇਹ ਮੈਲ ਕੱਢਣ ਵਾਸਤੇ ਗੁਰੂ ਸਾਹਿਬ ਨੇ ਉਦਾਹਰਣ ਦਿੱਤੀ। ਕੱਪੜੇ ਵਿੱਚ ਮੈਲ ਸੀ, ਸਾਬਣ ਲਾ ਦਿੱਤਾ ਤੇ ਮੈਲ ਤਾਂ ਨਿਕਲ ਗਈ ਤੇ ਸਾਬਣ ਵਿੱਚ ਰਹਿ ਗਿਆ, ਉਹ ਹੋਰ ਬਿਮਾਰੀ ਸ਼ੁਰੂ ਹੋ ਗਈ। ਇੱਕ ਗਿਆਨ ਗਿਆ ਤੇ ਦੂਜਾ ਗਿਆਨ ਅੰਦਰ ਜੰਮ ਗਿਆ, ਉਹ ਇਕੱਠਾ ਹੋ ਗਿਆ, ਉਹਨੇ ਵੀ ਉਹੀ ਚੱਕਰ ਸ਼ੁਰੂ ਕਰ ਦਿੱਤਾ। ਇਸ ਕਰਕੇ ਗੁਰਮਤ ਦੀ ਕਥਾ, ਗੁਰਬਾਣੀ ਦੀ ਕਥਾ ਸੁਣਨ ਦਾ ਅਰਥ ਸੰਸਾਰਕ ਗਿਆਨ ਨਹੀਂ, ਖਿਆਲ ਰੱਖਣਾ ਕਿਤੇ ਭੁੱਲ ਨਾ ਜਾਣਾ। ਇਹ ਠੀਕ ਹੈ, ਉਹ ਕੰਮ ਦੇ ਸਕਦਾ ਹੈ, ਪਰ ਇਹਦਾ ਅਰਥ ਬਹੁਤੇ ਗਿਆਨ ਦੀ ਪੰਡ ਸਿਰ ਤੇ ਚੁੱਕਣਾ ਨਹੀਂ। ਇਹਦਾ ਮਤਲਬ ਹੈ ਗੁਰਬਾਣੀ ਦਾ ਸਾਬਣ ਲਾਉਣਾ, ਮਨ ਦੀ ਮੈਲ ਨਿਕਲ ਜਾਏ ਤੇ ਜਿਹੜੀਆਂ ਉਦਾਹਰਣਾਂ, ਜਿਹੜੀਆਂ ਕਥਾਵਾਂ ਸੁਣੀਆਂ ਨੇ ਉਹ ਵੀ ਨਿਕਲ ਜਾਣ ਵਿੱਚੋਂ, ਵਿੱਚ ਰਹਿ ਜਾਏ ਸਿਰਫ ਇੱਕ ਦੀ ਯਾਦ, ਬਾਕੀ ਕੁਝ ਨਾ ਰਹੇ। ਨਹੀਂ ਤੇ ਇਹ ਸਾਰੀਆਂ ਕਥਾਵਾਂ ਤੁਹਾਨੂੰ ਸੁਕਾ ਦੇਣਗੀਆਂ, ਥਕਾ ਦੇਣਗੀਆਂ, ਬੋਝ ਬਣ ਜਾਣਗੀਆਂ। ਅੱਕ ਜਾਓਗੇ ਤੁਸੀਂ, ਕਿੰਨਾ ਕੁ ਸੁਣੋਗੇ, ਕਿੰਨਾ ਕੁ ਯਾਦ ਕਰੋਗੇ। ਕਿੰਨਾ ਕੁਛ ਸਾਂਭੋਗੇ ਅੰਦਰ, ਉਹ ਤੇ ਸਾਂਭੇ ਹੀ ਹੋਇਆ ਪਹਿਲਾਂ ਬਹੁਤ ਕੁਝ, ਪਰ ਕੀ ਕਰੀਏ, ਸਾਂਭਣ ਵਾਲਿਆਂ ਦੀ ਗਿਣਤੀ ਬੜੀ. ਉਹ ਵੀ ਕਹਿੰਦੇ ਸੁਣਾਓ ਅਸੀਂ ਯਾਦ ਰੱਖਣਾ, ਫਿਰ ਉਹ ਪਰਤ ਪਰਤ ਕੇ ਉਸੇ ਚੀਜ਼ ਨੂੰ, ਉਸ ਪੰਡ ਨੂੰ ਹੋਰ ਵੱਡਾ ਕਰਦੇ ਨੇ. ਤਾਂ ਗਿਆਨ ਦੇ ਅਰਥ ਗੱਲਾਂ ਨੂੰ ਚੇਤੇ ਰੱਖ ਕੇ ਯਾਦ ਰੱਖਣਾ ਨਹੀਂ, ਗੁਰਮਤ ਦੇ ਗਿਆਨ ਦਾ ਅਰਥ ਹੈ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਅੰਦਰੋਂ ਸਾਰੇ ਬਣੇ ਹੋਏ ਝੂਠੇ ਗਿਆਨ ਨੂੰ ਤੋੜਨਾ, ਤੇ ਵਿੱਚ ਕੀ ਰਹਿ ਜਾਏ, ਇੱਕੋ ਅਰਦਾਸ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ. ਇਸ ਕਥਾ ਦਾ ਇੱਕੋ ਹੀ ਮਸਲਾ, ਹੋਰ ਨਾ ਕੋਈ ਸਮਝਣਾ ਜੇ ਪ੍ਰਾਪਤੀ ਕਰਨੀ ਹੈ. ਜੇ ਇਹ ਸੁਣਦਿਆਂ ਸੁਣਦਿਆਂ ਵਿੱਚੋਂ ਵਿਚਾਰ ਖਤਮ ਹੁੰਦੇ ਨੇ ਤੇ ਸੁਣਨਾ ਵੀ ਛੱਡ ਦੇਣਾ ਕੋਈ ਗੁਰੇਜ ਨਹੀਂ, ਕੋਈ ਪਾਪ ਨਹੀਂ ਹੈ. ਇੱਥੇ ਜਿੰਨਾ ਚਿਰ ਵਿਚਾਰ ਨਹੀਂ ਰੁਕਦੇ, ਮਨ ਨਹੀਂ ਰੁਕਦਾ, ਉਹਨਾਂ ਚਿਰ ਸੁਣਨਾ ਧਿਆਨ ਲਾ ਕੇ ਪੂਰਾ ਸਮਝਣ ਦਾ ਯਤਨ ਕਰਨਾ. ਪਰ ਵਿੱਚ ਵਿੱਚ ਸੁਣਦਿਆਂ ਸੁਣਦਿਆਂ ਉਹ ਵੀ ਦਸ਼ਾ ਆ ਸਕਦੀ ਜਿੱਥੇ ਬੁੱਧੀ ਤੋਂ ਪਾਰ ਬੰਦਾ ਚਲਾ ਜਾਏ, ਫਿਰ ਉੱਥੇ ਸਮਝਣ ਦੀ ਲੋੜ ਨਹੀਂ, ਇਸ ਭੁਲੇਖੇ ਵਿੱਚ ਪੈਣ ਦੀ ਲੋੜ ਨਹੀਂ ਵੀ ਕਿਤੇ ਮੈਂ ਕਥਾ ਤੋਂ ਵਾਂਝਾ ਰਹਿ ਗਿਆ. ਗੱਲ ਮਿਸ਼ਨ ਜੁੜਨਾ ਹੈ. ਆਦਮੀ ਦਾ ਮਨ ਉਹਦੇ ਚਰਨਾਂ ਨਾਲ ਕਿਵੇਂ ਜੁੜੇ, ਸਿਰਫ ਵਿਸ਼ਾ ਇੱਕੋ, ਹੋਰ ਕੋਈ ਨਹੀਂ. ਇਸ ਕਰਕੇ ਸਤਿਗੁਰੂ ਅੱਜ ਬਚਨ ਕਰਦੇ ਕਹਿੰਦੇ ਤੂੰ ਦਿਆਲੂ ਬੜਾ ਹੈ, ਇਹ ਉਹਦਾ ਸਰੂਪ ਬਿਆਨ ਕੀਤਾ ਤੇ ਤੈਨੂੰ ਵਰਣਨ ਨਹੀਂ ਕੀਤਾ ਜਾ ਸਕਦਾ. ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਬੜਿਆਂ ਨੇ ਤੈਨੂੰ ਕਿਹਾ. ਕਈਆਂ ਦੀਆਂ ਅਰਥੀਆਂ ਇੱਥੋਂ ਨਿਕਲ ਗਈਆਂ ਕਹਿਣ ਵਾਲਿਆਂ ਦੀਆਂ ਵੀ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕੇਤੇ ਮੂਰਖ ਖਾਹੀ ਖਾਹੀ, ਕਈ ਆਏ. ਇੱਕ ਥਾਂ ਤੇ ਕਹਿ ਦਿੱਤਾ ਵੀ ਜਿੰਨਿਆਂ ਨੇ ਪਹਿਲਾਂ ਤੇਰਾ ਵਰਣਨ ਕੀਤਾ ਇਹਨੇ ਹੋਰ ਆ ਜਾਣ, ਇਹਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵਡ ਭਾਵੈ ਤੇਵਡ ਹੋਵੇ. ਇਹਦੇ ਅਰਥ ਬਣਦੇ ਨੇ ਵੀ ਉਹ ਜਿੰਨਾ ਚਾਹਵੇ ਉਨਾ ਵੱਡਾ ਹੋ ਜਾਂਦਾ ਹੈ, ਜਿੰਨਾ ਉਹਦੀ ਲੋੜ ਹੋਵੇ ਨਾ, ਹੈ ਤਾਂ ਵੱਡਾ ਹੀ. ਜੇਵਡ ਭਾਵੈ, ਜਿੰਨਾ ਉਹ ਚਾਹੇ ਉਨਾ ਵੱਡਾ ਹੋ ਜਾਂਦਾ ਹੈ. ਅਸਲ ਵਿੱਚ ਉਹ ਤਾਂ ਜਿੱਡਾ ਹੈ ਉਨਾ ਹੈ ਹੀ, ਜਦੋਂ ਕੋਈ ਉਹਦੀ ਖੋਜ ਕਰਦਾ ਹੈ ਨਾ, ਉਹਦੇ ਨਾਲ ਜੁੜਦਾ ਹੈ, ਉਹ ਜਿੰਨਾ ਜਿੰਨਾ ਅੱਗੇ ਵੱਧਦਾ ਉਹ ਹੋਰ ਵੇਖੀ ਜਾਂਦਾ. ਉਹ ਕਹਿੰਦਾ ਇਹ ਤਾਂ ਹੋਰ ਵੀ ਅੱਗੇ ਹੈ, ਹੋਰ ਮਹਾਨ ਹੈ, ਵਰਣਨ ਤੋਂ ਰਹਿਤ ਹੈ. ਇਸ ਕਰਕੇ ਕਹਿੰਦੇ ਨਮਸਤੰਗ ਅਵਰਨੇ, ਵਰਨ ਕਹਿੰਦੇ ਨੇ ਅੱਖਰਾਂ ਨੂੰ. ਦੋ ਤਰ੍ਹਾਂ ਦੀ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਨਾ ਵਰਨਮਾਲਾ, ਤੁਸੀਂ ਇੱਕ ਪੰਜਾਬੀ ਦਾ ਕਾਇਦਾ ਦੇਖੋਗੇ ਉਹਦੇ ਉੱਤੇ ਲਿਖਿਆ ਪੰਜਾਬੀ ਵਰਨਮਾਲਾ, ਉਹ ਜਿਹੜੇ ਅੱਖਰ ਨੇ ਉਹਨੂੰ ਕਹਿੰਦੇ ਨੇ ਵਰਨ ਭਾਸ਼ਾ, ਵਰਨਮਾਲਾ ਉਹਨੂੰ ਕਹਿੰਦੇ ਨੇ ਵਰਨ ਆਤਮਕ ਸ਼ਬਦ, ਜਿਹੜੇ ਅੱਖਰ ਦੇ ਸਰੂਪ ਨੇ. ਜਿਨ੍ਹਾਂ ਨੇ ਵਰਨ ਆਤਮਕ ਸ਼ਬਦਾਂ ਨੂੰ ਜਪਿਆ ਹੈ, ਸਮਝਿਆ ਹੈ, ਪਿਆਰ ਕੀਤਾ ਹੈ, ਇੱਕ ਦਿਨ ਉਹ ਫਿਰ ਐਸੇ ਅੱਖਰ ਨਾਲ ਜੁੜ ਜਾਂਦੇ ਜਿਹੜਾ ਅਮਰਨੇ, ਜਿਹੜਾ ਵਰਨ ਤੋਂ ਅੱਗੇ ਹੈ, ਜਿਹੜਾ ਦਿਸਣ ਵਾਲੇ ਅੱਖਰਾਂ ਤੋਂ ਅੱਗੇ ਹੈ, ਜਿਹੜਾ ਪਿਆਰ ਸਰੂਪ ਹੈ, ਜਿਹੜਾ ਰਸ ਰੂਪ ਹੈ ਤੇ ਧੁਨੀ ਸਰੂਪ ਹੈ, ਉਹਨੂੰ ਪ੍ਰਾਪਤ ਕਰ ਲੈਂਦੇ ਨੇ. ਸਤਿਗੁਰੂ ਦੋਵਾਂ ਨੂੰ ਨਮਸਕਾਰ ਕਰਦੇ ਕਹਿਣ ਲੱਗੇ ਨਮਸਤੰਗ ਅਵਰਨੇ, ਨਮਸਤੰਗ ਅਮਰਨੇ, ਨਮਸਕਾਰ ਹੈ ਤੈਨੂੰ, ਕਿਉਂਕਿ ਮੌਤ ਤੇਰੇ ਤੇ ਕੋਈ ਪ੍ਰਭਾਵ ਨਹੀਂ ਪਾਉਂਦੀ, ਮੌਤ ਤੇਰੇ ਤੱਕ ਜਾ ਨਹੀਂ ਸਕਦੀ. ਹਜ਼ੂਰ ਕਹਿੰਦੇ ਨਮਸਤੰਗ ਜਰਾਰੰ, ਨਮਸਤੰਗ ਕਿਰਤਾਰੰ. ਜਰਾਰੰ, ਜਰ ਕਹਿੰਦੇ ਬੁਢਾਪੇ ਨੂੰ, ਰਾਰੰਗ ਤੇਰੇ ਤੇ ਬੁਢਾਪਾ ਨਹੀਂ ਆਉਂਦਾ, ਤੂੰ ਬੁੱਢਾ ਨਹੀਂ ਹੁੰਦਾ, ਤੈਨੂੰ ਕੋਈ ਇਹ ਪਰਵਾਹ ਨਹੀਂ ਵੀ ਮੇਰੀ ਉਮਰ ਕਿੰਨੀ ਹੋ ਗਈ. ਇਸ ਕਰਕੇ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਨੂੰ ਵੀ ਇਹਦੀ ਪਰਵਾਹ ਨਹੀਂ, ਉਮਰ ਤੋਂ ਪਾਰ ਹੀ ਚਲੇ ਗਏ. ਉਹ ਤੇ ਬਾਬੇ ਬੁੱਢੇ ਹੋ ਗਏ ਤੇ ਉਹ ਬਣ ਗਏ ਕਿ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ ਮੌਤ ਤੋਂ ਪਾਰ ਚਲੇ ਗਏ. ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਨਿੰਨ ਸਿੱਖ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਸਾਰੀ ਉਮਰ ਬੰਦਗੀ ਕੀਤੀ ਔਰ ਕਲਮ ਦੀ ਮਿਹਨਤ ਕੀਤੀ, ਲਿਖਿਆ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆਪਣੇ ਹੱਥਾਂ ਨਾਲ ਲਿਖਦੇ ਰਹੇ। ਜਦੋਂ 80 ਸਾਲ ਦੀ ਉਮਰ ਹੋਈ, ਖਬਰ ਮਿਲੀ ਕਿ ਜਹਾਨ ਖਾਨ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ, ਸਰੋਵਰ ਵਿੱਚ ਮਿੱਟੀ ਪੂਰ ਦਿੱਤੀ ਹੈ, ਤਾਂ ਬਾਬਾ ਦੀਪ ਸਿੰਘ ਜੀ ਦੀਆਂ ਬਾਹਾਂ ਵਿੱਚ ਬਲ ਪੈਦਾ ਹੋਇਆ, ਖੰਡੇ ਤੇ ਹੱਥ ਚਲਾ ਗਿਆ। ਜਿੰਨੇ ਸਾਥੀ ਸਨ ਦਮਦਮਾ ਸਾਹਿਬ ਵਿੱਚ ਇਕੱਠੇ ਕੀਤੇ, ਤੁਰ ਪਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਚਲੇ ਗਏ। ਅੱਗੇ ਬੜੇ ਗੁਰਸਿੱਖ ਮਿਲੇ, ਉਹਨਾਂ ਨੇ ਆਪਣੇ ਖੰਡੇ ਨਾਲ ਇੱਕ ਲੀਕ ਵਾਹ ਦਿੱਤੀ ਔਰ ਲੀਕ ਵਾਹ ਕੇ ਇੱਕ ਸ਼ਬਦ ਕਿਹਾ ਸੀ, ਜਿਨ੍ਹਾਂ ਨੂੰ ਮੌਤ ਪ੍ਰਵਾਨ ਹੈ ਅੱਗੇ ਆ ਜਾਓ, ਜਿਨ੍ਹਾਂ ਨੂੰ ਸੰਸਾਰ ਨਾਲ ਸਨੇਹ ਹੈ ਲੀਕ ਨਾ ਟੱਪਣਾ। ਜਿਹੜਾ ਇਸ ਲੀਕ ਤੋਂ ਅੱਗੇ ਆਇਆ, ਅਸਲ ਵਿੱਚ ਉਹ ਲੀਕ ਆਮ ਨਹੀਂ ਸੀ, ਉਹ ਇੱਕ ਬ੍ਰਹਮ ਗਿਆਨੀ ਦੁਆਰਾ ਖਿੱਚੀ ਹੋਈ ਲੀਕ ਸੀ। ਉਸ ਲੀਕ ਦੇ ਵਿੱਚ ਬੜੀਆਂ ਬਰਕਤਾਂ ਸਨ। ਜਿਹੜਾ ਬੰਦਾ ਉਸ ਲੀਕ ਤੋਂ ਪਾਰ ਹੋ ਗਿਆ, ਬਸ ਉਹਦੀ ਜ਼ਿੰਦਗੀ ਉਸੇ ਵੇਲੇ ਪਾਰ ਚਲੀ ਗਈ। ਉਹ ਲੀਕ ਪਰਲੋਕ ਦੀ ਸੀ, ਇਸ ਧਰਤੀ ਦੀ ਨਹੀਂ ਸੀ। ਤੇ ਉਥੋਂ ਤੁਰਨ ਲੱਗਿਆ ਮੈਂ ਬੇਨਤੀ ਕਰ ਰਿਹਾ ਸਾਂ ਵੀ ਉਹਦੇ ਉੱਤੇ ਬੁਢੇਪਾ ਨਹੀਂ ਆਉਂਦਾ ਤੇ ਉਹਦੇ ਉੱਤੇ ਮੌਤ ਅਸਰ ਨਹੀਂ ਕਰਦੀ। ਜਿਸ ਵੇਲੇ ਅੱਗੇ ਤੁਰਨ ਲੱਗੇ, ਉਹਨਾਂ ਅਰਦਾਸ ਕੀਤੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨੀ, ਅਸੀਂ ਤੁਹਾਡੀ ਬੇਅਦਬੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਵਾਸਤੇ ਚੱਲੇ ਹਾਂ, ਤੁਸੀਂ ਸਹਾਇਤਾ ਕਰਨੀ। ਮੇਰੀ ਇਹ ਅਰਦਾਸ ਹੈ ਕਿ ਮੈਂ ਆਪਣਾ ਸੀਸ ਤੁਹਾਡੇ ਚਰਨਾਂ ਵਿੱਚ ਜਾ ਕੇ ਭੇਟ ਕਰਨਾ। ਜਦੋਂ ਤੁਰੇ ਤੇ ਇਤਿਹਾਸ ਦੇ ਬੜੇ ਸੁੰਦਰ ਪੰਨੇ ਲਿਖੇ ਗਏ ਨੇ, ਕਹਿੰਦੇ ਮੌਤ ਸਰੂਪ ਧਾਰਨ ਕਰਕੇ ਸਾਹਮਣੇ ਆ ਗਈ, ਅੱਗੇ ਖੜੀ ਹੋ ਗਈ, ਭਾਵੇਂ ਕਿਹੜਾ ਉਹਦਾ ਸਰੂਪ ਸੀ, ਇਸਤਰੀ ਦਾ ਰੂਪ ਸੀ ਜਾਂ ਦੇਵੀ ਦਾ ਰੂਪ, ਮੌਤ ਸਾਹਮਣੇ ਆਈ। ਬਾਬਾ ਦੀਪ ਸਿੰਘ ਦੇ ਸਾਹਮਣੇ ਉਸਨੇ ਰੋਕ ਲਿਆ, ਕਹਿਣ ਲੱਗੀ, ਦੀਪ ਸਿੰਘਾ ਤੂੰ ਮੈਨੂੰ ਜਾਣਨਾ ਹੈ, ਜਦੋਂ ਦਾ ਸੰਸਾਰ ਬਣਿਆ ਮੈਂ ਲੋਕਾਂ ਦੇ ਪ੍ਰਣ ਤੋੜੇ ਨੇ, ਲੋਕਾਂ ਦੀਆਂ ਅਰਦਾਸਾਂ ਖਤਮ ਕੀਤੀਆਂ ਨੇ, ਤੇ ਮੈਂ ਤੈਨੂੰ ਦੱਸ ਨਹੀਂ ਆ ਵੀ ਤੈਨੂੰ ਮੈਂ ਹਰਿਮੰਦਰ ਸਾਹਿਬ ਤੱਕ ਨਹੀਂ ਜਾਣ ਦੇਣਾ, ਰਸਤੇ ਵਿੱਚ ਤੇਰੀ ਸਮਾਪਤੀ ਕਰ ਦੇਣੀ ਹੈ। ਬਾਬਾ ਦੀਪ ਸਿੰਘ ਨੇ ਪੁੱਛਿਆ ਕੌਣ ਹੈ ਤੂੰ, ਕਹਿਣ ਲੱਗੀ ਮੌਤ। ਤੇ ਉੱਥੇ ਬਾਬਾ ਦੀਪ ਸਿੰਘ ਦੇ ਬਚਨ ਸਨ, ਤੇਰਾ ਵੀ ਗਿਆਨ ਠੀਕ ਹੈ ਕਿਉਂਕਿ ਤੂੰ ਇਸੇ ਤਰ੍ਹਾਂ ਕੀਤਾ ਅੱਜ ਤੱਕ, ਪਰ ਹੁਣ ਤੂੰ ਮੇਰੀ ਗੱਲ ਨੂੰ ਵੀ ਧਿਆਨ ਨਾਲ ਸੁਣ ਲੈ, ਜਿਸ ਗਲੇ ਨੂੰ ਤੂੰ ਕੱਟਣ ਦਾ ਯਤਨ ਕਰੇਂਗੀ ਉਹ ਗਲਾ ਆਮ ਨਹੀਂ, ਉਸ ਗਲੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਦਾ ਬਣਿਆ ਹੋਇਆ ਅੰਮ੍ਰਿਤ ਲੰਘਿਆ ਹੋਇਆ ਹੈ, ਉਹਦੇ ਤੇ ਤੇਰਾ ਵਸ ਨਹੀਂ ਹੈ। ਅੰਮ੍ਰਿਤ ਦੇ ਅਰਥ ਹੀ ਇਹ ਨੇ, ਜਿਹੜਾ ਮ੍ਰਿਤੀ ਤੋਂ ਪਾਰ ਲੈ ਜਾਂਦਾ ਹੈ, ਮੌਤ ਤੋਂ ਅੱਗੇ ਲੈ ਕੇ ਚਲਾ ਜਾਂਦਾ ਹੈ। ਇਸ ਕਰਕੇ ਤੇਰਾ ਕਾਨੂੰਨ ਸੰਸਾਰੀਆਂ ਵਾਸਤੇ ਹੈ, ਸਾਡੇ ਵਾਸਤੇ ਨਹੀਂ ਹੈ, ਤੂੰ ਸੰਸਾਰੀਆਂ ਤੇ ਚਲਾ ਸਕਣੀ ਹੈ। ਉੱਥੇ ਮੁਕਾਬਲਾ ਹੋਇਆ, ਸੀਸ ਕੱਟਿਆ ਗਿਆ, ਪਰ ਸੀਸ ਦਿੱਤਾ ਹਰਿਮੰਦਰ ਸਾਹਿਬ ਵਿੱਚ ਜਾ ਕੇ। ਇਹ ਉਹ ਲੋਕ ਨੇ ਜਿਨ੍ਹਾਂ ਤੇ ਬੁਢੇਪਾ ਵੀ ਅਸਰ ਨਹੀਂ ਕਰਦਾ, ਜਿਨ੍ਹਾਂ ਤੇ ਮੌਤ ਵੀ ਅਸਰ ਨਹੀਂ ਕਰਦੀ, ਜਿਹੜੇ ਮਰ ਕੇ ਵੀ ਨਹੀਂ ਮਰਦੇ, ਤੇ ਜਿਹੜੇ ਸ਼ਬਦ ਤੋਂ ਟੁੱਟੇ ਹੋਏ ਨੇ ਉਹ ਤੇ ਜਿਉਂਦੇ ਹੀ ਮਰ ਗਏ, ਮਰਿਆਂ ਵਰਗੇ ਨੇ, ਸਾਰਾ ਦਿਨ ਮਰਦੇ ਰਹਿੰਦੇ ਕਈ ਵਾਰੀ। ਉਹਨਾਂ ਦੇ ਅੰਦਰ ਗੁਰੂ ਦੁਆਰਾ ਭਰੋਸਾ ਨਹੀਂ, ਟੁੱਟਿਆ ਹੋਇਆ ਜੀਵਨ, ਉਹਨਾਂ ਨੇ ਆਪਣੇ ਖਾਕੀ ਦੇਹ ਸਰੀਰ ਨੂੰ ਫੜਿਆ ਹੋਇਆ ਵੀ ਇਹ ਸਭ ਕੁਝ ਹੈ, ਛੁੱਟ ਨਾ ਜਾਏ ਕਿਤੇ। ਇਸ ਕਰਕੇ ਜਿਸ ਅਕਾਲ ਪੁਰਖ ਵਿੱਚ ਇਹ ਬਰਕਤ ਹੈ, ਉਹਨੂੰ ਨਮਸਕਾਰ ਕਰਦੇ ਹੋਏ ਕਹਿੰਦੇ ਨਮਸਤੰਗ ਜਰਾਰੰਗ, ਬੁਢੇਪੇ ਨੂੰ ਖਤਮ ਕਰਨ ਵਾਲਿਆ ਤੈਨੂੰ ਬੁਢੇਪਾ ਨਹੀਂ ਆਉਂਦਾ, ਤੈਨੂੰ ਨਮਸਕਾਰ ਹੈ। ਕਹਿੰਦੇ ਨਮਸਤੰਗ ਕਿਰਤਾਰੰਗ, ਸਾਰਿਆਂ ਦੇ ਦੁੱਖ ਕੱਟਣ ਵਾਲਾ ਹੈ, ਸਾਰਿਆਂ ਨੂੰ ਕਿਰਤਾਰਥ ਕਰਨ ਵਾਲਾ, ਸਾਰਿਆਂ ਦੇ ਦੁੱਖਾਂ ਦਾ ਖਾਤਮਾ ਕਰਨ ਵਾਲਾ, ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ ਨਮੋ ਸਰਬ ਧੰਦੇ, ਧੰਦਿਆਂ ਵਿੱਚ ਵੀ ਤੂੰ ਰਹਿੰਦਾ ਹੈ, ਜਿਹੜੇ ਲੋਕ ਧੰਦਾ ਕਰਦੇ ਉਹਨਾਂ ਵਿੱਚ ਵੀ ਤੂੰ ਮੌਜੂਦ ਹੈ। ਨਮੋ ਸਤ ਅਬੰਦੇ, ਅਬੰਧੇ ਦਾ ਮਤਲਬ ਹੈ ਬੰਧਨ ਤੋਂ ਰਹਿਤ। ਤੂੰ ਕੰਮ ਵੀ ਕਰਨਾ ਧੰਦਾ ਵੀ ਕਰਨਾ ਪਰ ਧੰਦੇ ਦੇ ਵਿੱਚ ਬੱਝਦਾ ਨਹੀਂ, ਧੰਦੇ ਤੋਂ ਆਜ਼ਾਦ ਰਹਿੰਦਾ। ਧੰਦਾ ਕਰਦਾ ਹੋਇਆ ਵੀ, ਕੰਮ ਕਰਦਾ ਹੋਇਆ ਵੀ ਕੰਮ ਤੋਂ ਨਿਰਲੇਪ ਹੈ। ਫਿਰ ਕਹਿੰਦੇ ਨਮਸਤੰਗ ਨਿਰਸਾਕੇ, ਤੇਰਾ ਕੋਈ ਸਾਕ ਨਹੀਂ, ਰਿਸ਼ਤੇਦਾਰ ਨਹੀਂ, ਤੂੰ ਰਿਸ਼ਤੇਦਾਰੀਆਂ ਤੋਂ ਉੱਚਾ ਹੈ, ਉਹਨਾਂ ਦੇ ਕਾਇਦੇ ਕਾਨੂੰਨ ਤੇਰੇ ਤੇ ਲਾਗੂ ਨਹੀਂ ਹੁੰਦੇ, ਬੇਪਰਵਾਹ ਹੈ। ਨਮਸਤੰਗ ਨਿਰਬਾਕੇ, ਬਾਕ ਕਹਿੰਦੇ ਨੇ ਬੇਬਾਕ, ਨਿਰਬਾਕ ਦਾ ਅਰਥ ਹੈ ਬੇਬਾਕ, ਬੇਪਰਵਾਹ। ਤੇਰੀ ਭਾਸ਼ਾ, ਤੇਰਾ ਗਿਆਨ ਕਿਸੇ ਤੋਂ ਡਰਿਆ ਹੋਇਆ ਨਹੀਂ, ਬੇਬਾਕ ਹੈ, ਬੇਪਰਵਾਹ ਹੈ ਤੂੰ। ਨਮਸਤੰਗ ਰਹੀਮੇ, ਰਹਿਮਤ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ, ਦੋਸ਼ਾਂ ਨੂੰ ਚਿਤਾਰਦਾ ਨਹੀਂ। ਨਮਸਤੰਗ ਕਰੀਮੇ, ਕਰੀਮੇ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ, ਰਹਿਮਤਾਂ ਕਰਨ ਵਾਲਾ ਔਰ ਬਖਸ਼ ਦੇਣ ਵਾਲਾ ਹੈ। ਐਸੇ ਅਕਾਲ ਪੁਰਖ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਮਸਕਾਰ ਕਰਦੇ ਨੇ। ਸਮੇਂ ਦੀ ਸਮਾਪਤੀ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।